ਦੇਸ਼ ਵਿਦੇਸ਼ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਰਾਜੀਵ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਸਵੀਕ ਪ੍ਰੋਗਰਾਮ। ਮੇਰੇ ਨਾਲ ਨੇ ਰਮਨਦੀਪ ਸਿੰਘ ਸੋਢੀ, ਪੰਜਾਬ ਤੋਂ ਜੁੜੇ ਹੋਏ ਨੇ। ਸੋਢੀ ਸਾਹਿਬ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਬਾਜਵਾ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਬਕਾ ਟੀਵੀ ਦੇ ਦਰਸ਼ਕਾਂ ਦੇ ਰੂਬਰੂ ਕਰਨ ਦੇ ਲਈ
ਜੀ। ਸੋਢੀ ਸਾਹਿਬ, ਕਹਿੰਦੇ ਸਿਆਸਤ ਦਾ ਮਾਹੌਲ ਬਹੁਤ ਗਰਮਾ ਗਰਮ ਹੈ ਔਰ ਭਖਿਆ ਹੋਇਆ, ਮੀਂਹ ਪੈ ਗਿਆ ਪੰਜਾਬ 'ਚ। ਇਸ ਤੋਂ ਬਾਅਦ ਆਪਾਂ ਚਰਚਾ ਸ਼ੁਰੂ ਕਰੀਏ, ਤੇ ਪਹਿਲਾਂ ਮੀਂਹ ਦੀ ਚਰਚਾ ਤੇ ਠੰਡ ਥੋੜੀ ਪਈ ਕਿ ਨਹੀਂ ਪਈ ਸਿਆਸਤ ਤੇ, ਇਹਦੇ ਬਾਰੇ ਵੀ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਪਿਛਲੇ ਹਫਤੇ ਅਸੀਂ ਗੱਲ ਕਰੀਏ, ਜੇ ਮੰਨਣਾ ਹੈ ਕਿ ਪ੍ਰਗਟ ਸਿੰਘ ਜੀ ਦੀ ਚਿੱਠੀ ਬਹੁਤ ਜ਼ਿਆਦਾ ਚਰਚਾ 'ਚ ਰਹੀ
ਜੀ,
ਔਰ ਸਿਆਸੀ ਪੰਡਤਾਂ ਦਾ ਇੰਨਾ ਵੀ ਮੰਨਣਾ ਹੈ ਕਿ ਪ੍ਰਗਟ ਸਿੰਘ ਜੀ ਇੱਕ ਬਾਲ ਨਾਲ ਚਾਰ ਚਾਰ ਗੋਲ ਕਰ ਗਏ
ਜੀ।
ਸਾਰੇ ਹੀ ਚੈਨਲਾਂ ਤੇ ਪ੍ਰਗਟ ਸਿੰਘ ਜੀ ਦੀ ਬਹੁਤ ਤਾਰੀਫ ਹੋ ਰਹੀ ਸੀ, ਉਹਨਾਂ ਦੇ ਸੁਲਝੇਪਨ ਦੀ ਬਹੁਤ ਤਾਰੀਫ ਹੋ ਰਹੀ ਸੀ ਕਿ ਉਹ ਪ੍ਰਗਟ ਸਿੰਘ ਜੀ ਹੁਣ ਇੱਕ ਸੁਲਝੇ ਹੋਏ ਪੋਲੀਟੀਸ਼ੀਅਨ ਬਣ ਚੁੱਕੇ ਨੇ
ਜੀ।
ਕੁਛ ਸਿਆਸੀ ਪੰਡਤਾਂ ਦਾ ਤਾਂ ਇੱਥੇ ਤੱਕ ਵੀ ਕਹਿਣਾ ਹੈ ਕਿ ਪ੍ਰਗਟ ਸਿੰਘ ਜੀ ਕਰਨ ਤਾਂ ਗਏ ਸੀ ਰੋਸ ਪ੍ਰਗਟ, ਪਰ ਕੈਪਟਨ ਸਾਹਿਬ ਕੋਲੋਂ ਥਾਪੜਾ ਲੈ ਕੇ ਵਾਪਸ ਆ ਗਏ ਤੇ ਆਪਣੇ ਪਰਸਨਲ ਮਸਲੇ ਸੁਲਝਾ ਕੇ ਪ੍ਰਸ਼ਾਸਨ ਦੇ ਨਾਲ ਵਾਪਸ ਬਾਗਡੋਰ ਆਪਣੇ ਹੱਥ 'ਚ ਕਾਬੂ ਕਰਕੇ ਵਾਪਸ ਆ ਗਏ ਖੁਸ਼ ਹੋ ਕੇ। ਇਸ ਸਾਰੇ ਮਾਹੌਲ ਨੂੰ ਦੇਖਦੇ ਹੋਏ ਸਭ ਦੀ ਆਪਣੀ ਆਪਣੀ ਕਿਓਸ ਹੈ। ਕੁਛ ਨੇ ਤਾਂ ਇੱਥੇ ਤੱਕ ਕਹਿਤਾ ਕਿ ਆਮ ਆਦਮੀ ਪਾਰਟੀ ਵਿੱਚ ਹੋ ਸਕਦੇ ਨੇ ਪ੍ਰਗਟ ਸਿੰਘ ਜੀ ਸੀਐਮ ਦਾ ਚਿਹਰਾ। ਸੋ ਇਹ ਸਾਰੇ ਸਿਆਸੀ ਕਿਓਸ ਨੇ। ਅਸੀਂ ਤੁਹਾਡੇ ਕੋਲ ਇਹ ਜਾਣਨਾ ਚਾਹਾਂਗੇ ਕਿ ਤੁਹਾਡੀ ਧਰਤਲ ਹਾਲਾਤਾਂ ਦੇ ਮੁਤਾਬਕ ਸਿਆਸੀ ਕਾਂਗਰਸ ਦੇ ਵਿੱਚ ਦੀ ਹਲਚਲ ਨੂੰ ਤੁਸੀਂ ਕਿਵੇਂ ਦੇਖਦੇ ਹੋ, ਕੀ ਪ੍ਰਤੀਕਿਰਿਆ ਹੈ ਤੁਹਾਡਾ, ਕੀ ਮੰਨਣਾ ਹੈ ਜੀ?
ਦੇਖੋ ਬਾਜਵਾ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਸੀਂ ਗੱਲ ਕੀਤੀ ਹੈ ਮੌਸਮ ਦੀ, ਤਾਂ ਮੌਸਮ ਦਾ ਮਿਜਾਜ ਤਾਂ ਬਦਲਿਆ ਹੀ ਹੈ, ਨਾਲ ਸਿਆਸਤ ਵੀ ਬਦਲੀ ਹੈ
ਜੀ।
ਪੰਜਾਬ ਦੇ ਵਿੱਚ ਠੰਡ ਦਾ ਪਾਰਾ ਵੱਧਦਾ ਜਾ ਰਿਹਾ ਔਰ ਘਟਦਾ ਜਾ ਰਿਹਾ, ਜਿਹੜਾ ਠੰਡ ਦਾ ਪਾਰਾ, ਸਿਆਸਤ ਦਾ ਪਾਰਾ ਲਗਾਤਾਰ ਵੱਧਦਾ ਜਾ ਰਿਹਾ। ਮੈਨੂੰ ਲੱਗਦਾ ਹੈ ਕਿ ਅੱਜ ਬਾਰਿਸ਼ ਦਾ ਆਨੰਦ ਤੁਸੀਂ ਨਿਊਜ਼ੀਲੈਂਡ ਦੇ ਵਿੱਚ ਵੀ ਮਾਣ ਰਹੇ ਹੋ, ਇਸ ਕਰਕੇ ਨਿੰਮੀ ਨਿੰਮੀ ਆਵਾਜ਼ ਜਿਹੜੀ ਤੁਹਾਡੀ ਹੈ ਇਸ ਕੈਮਰੇ ਦੇ ਮਾਰਫਤ ਆਡੀਓ ਦੇ ਰਾਹੀਂ ਸਾਨੂੰ ਮਿਲ ਰਹੀ ਹੈ। ਪਰ ਪੰਜਾਬ ਦੇ ਵਿੱਚ ਸਿਆਸਤ ਬਹੁਤ ਗਰਮ ਹੈ, ਮੌਸਮ ਤਾਂ ਠੰਡਾ ਹੈ ਹੀ ਹੈ ਪਰ ਸਿਆਸਤ ਕਾਫੀ ਗਰਮ ਹੈਗੀ ਹੈ। ਔਰ ਇਹ ਸਿਆਸਤ ਹੁਣ ਜਿਹੜੀ ਪਕੀ ਹੈ ਉਹ ਪ੍ਰਗਟ ਸਿੰਘ ਦੀ ਚਿੱਠੀ ਨੇ ਪਕਾਈ ਹੈ। ਵੈਸੇ ਪ੍ਰਗਟ ਸਿੰਘ ਹੋਰਾਂ ਨੇ ਬੀਤੇ ਦਿਨ ਜਦੋਂ ਜਗਬਾਣੀ ਦੇ ਨਾਲ ਇੰਟਰਵਿਊ ਕੀਤਾ ਸੀ ਤਾਂ ਉਹਦੇ 'ਚ ਕਾਫੀ ਖੁਲਾਸੇ ਕਰ ਗਏ ਸੀ। ਜਦੋਂ ਮੈਂ ਇੰਟਰਵਿਊ ਕਰ ਰਿਹਾ ਸੀ ਤਾਂ ਮੈਂ ਤਾਂ ਇੱਕ ਮਾਈਂਡਸੈਟ ਬਣਾ ਕੇ ਗਿਆ ਸੀ ਕਿ ਜੈਨਰਿਕ ਜਿਹਾ ਇੰਟਰਵਿਊ ਹੋਊਗਾ, ਪਰ ਪਤਾ ਤਾਂ ਉਦੋਂ ਲੱਗਿਆ ਕਿ ਜਦੋਂ ਪ੍ਰਗਟ ਸਿੰਘ ਨੇ ਬਿਆਨਾਂ ਵਾਲਾ ਕਹਿ ਲਓ ਕਿ ਤੁਸੀਂ ਬਵਾਲ ਖੜਾ ਕਰਤਾ ਲਗਾਤਾਰ ਇੱਕ ਤੋਂ ਬਾਅਦ ਇੱਕ, ਕੈਪਟਨ ਅਮਰਿੰਦਰ ਸਿੰਘ ਨੂੰ ਗੋਲ ਕਰਨੇ ਸ਼ੁਰੂ ਕੀਤੇ, ਪਰ ਨਾ ਸਿਰਫ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਦੀ ਪਿੱਠ ਥਾਪੜੀ, ਜਦਕਿ ਨਵਜੋਤ ਸਿੰਘ ਸਿੱਧੂ ਨੂੰ ਵੀ ਠੀਕ ਤੱਕ ਕਹਿ ਦਿੱਤਾ। ਉਸ ਤੋਂ ਬਾਅਦ ਫਿਰ ਇਹ ਸਿਲਸਿਲਾ ਇਸ ਕਦਰ ਵੱਧ ਗਿਆ ਕਿ ਪ੍ਰਗਟ ਸਿੰਘ ਨੇ ਇੱਕ ਫਿਰ ਚਿੱਠੀ ਨਸ਼ਰ ਕੀਤੀ ਜਿਹਦੇ ਚ ਉਹਨਾਂ ਨੇ ਆਪਣੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਈ ਸਿਆਸੀ ਚੂੰਡੀਆਂ ਵੱਢੀਆਂ, ਜਿਹਦੇ ਚ ਉਹਨਾਂ ਨੇ ਕਿਹਾ ਕਿ 3 ਸਾਲ ਹੋ ਗਏ ਸਰਕਾਰ ਬਣੀ ਨੂੰ, ਇਹ ਸਾਡੇ ਤੋਂ ਹਾਲੇ ਤੱਕ ਮਸਲੇ ਹੱਲ ਨਹੀਂ ਹੋ ਰਹੇ। ਬਹੁਤ ਸਾਰੀਆਂ ਚੀਜ਼ਾਂ ਸੀ, ਰੇਤ ਬਦਰੀ ਬਾਦਲਾਂ ਦੇ ਖਿਲਾਫ ਕਾਰਵਾਈ ਦਾ ਮਾਮਲਾ। ਦੇਖੋ ਪ੍ਰਗਟ ਸਿੰਘ ਦਾ ਬੋਲਣਾ, ਪ੍ਰਤਾਪ ਸਿੰਘ ਬਾਜਵਾ ਦਾ ਬੋਲਣਾ, ਨਵਜੋਤ ਸਿੰਘ ਸਿੱਧੂ ਦਾ ਬੋਲਣਾ, ਕੁਲਜੀਤ ਸਿੰਘ ਜੀਰਾ ਦਾ ਬੋਲਣਾ, ਸੁਰਜੀਤ ਸਿੰਘ ਧਮਾਨ ਦਾ ਬੋਲਣਾ ਤੇ ਮਦਨ ਲਾਲ ਜਲਾਲਪੁਰ ਦਾ ਬੋਲਣਾ
ਜੀ,
ਇਹ ਸਭ ਕੁਝ ਬਾਜਵਾ ਸਾਹਿਬ ਸਾਬਤ ਕਰਦਾ ਹੈ ਕਿ ਕਾਂਗਰਸ 'ਚ ਸਭ ਸੁੱਖ ਸਾਂਦ ਨਹੀਂ ਹੈ। ਔਰ ਇਹ ਵੀ ਗੱਲ ਆਪਾਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਇਹ ਜਿਹੜੇ ਲੋਕ ਬੋਲ ਰਹੇ ਨੇ ਨਾ, ਪ੍ਰਗਟ ਸਿੰਘ ਦੇ ਬੋਲਣ ਤੋਂ ਬਾਅਦ ਇਹ ਚਰਚਾ ਬਹੁਤ ਛਿੜੀ ਹੈ ਕਿ ਪ੍ਰਗਟ ਦਾ ਬੋਲਣਾ ਕੋਈ ਆਮ ਗੱਲ ਨਹੀਂ ਹੈ, ਕਿਉਂਕਿ ਪ੍ਰਗਟ ਸਿੰਘ ਇੱਕ ਅਜਿਹਾ ਸ਼ਖਸ ਹੈ, ਮੈਂ ਪੋਲੀਟੀਸ਼ੀਅਨ ਨਹੀਂ ਕਹੂੰਗਾ, ਕਿ ਉਹ ਬੜਾ ਡਿਪਲੋਮੈਟ ਅੰਦਾਜ਼ ਦੇ ਵਿੱਚ ਪੋਲੀਟਿਕਸ ਕਰਦੇ ਨੇ, ਕਿਸੇ ਤੇ ਬਹੁਤਾ ਬਲੰਟ ਬਿਆਨ ਨਹੀਂ ਦਿੰਦੇ, ਆਪਦਾ ਨੋਰਮਲ ਰਹਿੰਦੇ ਨੇ। ਈਵਨ ਕਿ ਜਦੋਂ ਅਕਾਲੀਆਂ ਦੇ ਨਾਲ ਵੀ ਮਤਭੇਦ ਹੋਏ ਸੀ ਤਾਂ ਉਦੋਂ ਵੀ ਬਹੁਤਾ ਖੁੱਲ੍ਹ ਕੇ ਉਹ ਨਹੀਂ ਬੋਲੇ ਸੀ, ਪਰ ਹੁਣ ਜਿਹੜਾ ਪ੍ਰਗਟ ਸਿੰਘ ਨੇ ਇੰਨਾ ਤਿੱਖਾ ਬੋਲਣਾ
ਜੀ,
ਉਹਦੇ ਮਗਰ ਇਹ ਵੀ ਕਿਆਸ ਰਹੀਆਂ ਬਾਜਵਾ ਸਾਹਿਬ ਲੱਗ ਰਹੀਆਂ ਕਿ ਪ੍ਰਗਟ ਨਹੀਂ ਬੋਲ ਰਿਹਾ, ਪ੍ਰਗਟ ਸਿੰਘ 'ਚ ਕੋਈ ਨਾ ਕੋਈ ਬੋਲ ਰਿਹਾ, ਜਾਂ ਹਾਈਕਮਾਂਡ ਬੋਲ ਰਹੀ ਆ ਜਾਂ ਨਵਜੋਤ ਸਿੰਘ ਸਿੱਧੂ ਬੋਲ ਰਿਹਾ, ਇਸ ਤਰ੍ਹਾਂ ਦੀਆਂ ਚਰਚਾਵਾਂ ਵੀ ਛਿੜੀਆਂ
ਜੀ।
ਪਰ ਜੋ ਪ੍ਰਗਟ ਸਿੰਘ ਨੇ ਕਿਹਾ ਉਹ ਬਿਲਕੁਲ ਦਰੁਸਤ ਹੈ, ਔਰ ਉਹ ਇਕੱਲੇ ਪ੍ਰਗਟ ਸਿੰਘ ਨਹੀਂ ਬਲਕਿ ਪੂਰਾ ਪੰਜਾਬ ਉਹ ਗੱਲ ਕਹਿੰਦਾ, ਸਾਰੀ ਕਾਂਗਰਸ ਇਹ ਗੱਲ ਕਹਿ ਰਹੀ ਹੈ, ਤਾਂ ਉਹਨਾਂ ਨੇ ਵੀ ਤਾਂ ਹੀ ਇਸ ਕਰਕੇ ਬੋਲਿਆ। ਉਹ ਕਹਿੰਦੇ ਕਿ ਹੁਣ 3 ਸਾਲ ਬੀਤ ਗਏ ਆ, ਜੇ ਅਸੀਂ ਐਂ ਲਗਾਤਾਰ ਚੁੱਪ ਕਰਕੇ ਬੈਠੇ ਰਵਾਂਗੇ, ਅਸੀਂ ਇਸ ਗੱਲ ਤੋਂ ਡਰਦੇ ਰਵਾਂਗੇ ਕਿ ਸਾਡੇ ਕਿਤੇ ਉਹਦੇ ਨਾਂ ਖੁੱਸ ਜਾਣ, ਤਾਂ ਉਹ ਕਹਿੰਦੇ ਫਿਰ ਅਸੀਂ 2 ਸਾਲਾਂ ਬਾਅਦ ਹੁਣ ਮੂੰਹ ਕਿਹਨੂੰ ਵਿਖਾਵਾਂਗੇ, ਕਿਉਂਕਿ ਪ੍ਰਗਟ ਸਿੰਘ ਹੁਣ ਕਿਹੜੀ ਪਾਰਟੀ ਬਦਲਣਗੇ, ਉਹਨਾਂ ਦੇ ਵੀ ਤਾਂ ਮਨ ਤੇ ਬਹੁਤ ਵੱਡਾ ਬੋਝ ਹੈ ਨਾ
ਜੀ।
ਅਕਾਲੀਆਂ ਤੋਂ ਕਾਂਗਰਸ 'ਚ ਆਏ ਆ, ਜਿਹੜਾ ਬਹਾਨਾ ਲਾ ਕੇ ਕਾਂਗਰਸ 'ਚ ਆਏ ਸੀ ਤੇ ਉਹੀ ਕੰਮ ਹੁਣ ਕਾਂਗਰਸ 'ਚ ਹੋ ਰਹੇ ਆ। ਪ੍ਰਗਟ ਸਿੰਘ ਉਹਨਾਂ ਨੂੰ ਮੈਂ ਤਾਂ ਕਿਹਾ, ਮੈਂ ਕਿਹਾ ਤੁਹਾਡੇ ਨਾਲ ਤਾਂ ਉਹ ਬਣੀ ਵੀ ਮੱਝ ਵੇਚ ਕੇ ਕੁੜੀ ਲਈ ਦੁੱਧ ਪੀਣੋਗੇ ਤੇ ਲਿੱਦ ਚੁੱਕਣੀ ਪਈ, ਅਕਾਲੀਆਂ 'ਚ ਵੀ ਤੁਹਾਡੇ ਕੰਮ ਨਹੀਂ ਹੁੰਦੇ ਸੀ, ਹੁਣ ਤੁਹਾਡੀ ਕਾਂਗਰਸ 'ਚ ਵੀ ਨਹੀਂ ਹੁੰਦੇ, ਕਹਿੰਦੇ ਬਿਲਕੁਲ ਦਰੁਸਤ ਗੱਲ ਹੈ। ਤਾਂ ਇਹ ਪ੍ਰਗਟ ਸਿੰਘ ਦਾ ਬੋਲਣਾ, ਇਹ ਸਾਰੀਆਂ ਚੀਜ਼ਾਂ, ਕੋਈ ਸ਼ੱਕ ਨਹੀਂ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਲਈ ਆਉਣ ਵਾਲਾ ਟਾਈਮ ਜਿਹੜਾ ਸਿਆਸੀ ਤੌਰ ਤੇ ਕਾਫੀ ਔਖਾ ਕਰਦੀਆਂ ਨਜ਼ਰ ਆ ਰਹੀਆਂ ਨੇ, ਪਰ ਇਹ ਸਾਰੇ ਦਰਮਿਆਨ ਬਾਜਵਾ ਸਾਹਿਬ ਸਾਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਕਿ ਜਿਹੜੇ ਵੀ ਲੀਡਰ ਬੋਲ ਰਹੇ ਨੇ ਆਫਟਰ ਆਲ ਕੋਈ ਨਾ ਕੋਈ ਤਾਂ ਬੈਕਅਪ ਹੈ, ਕਿਉਂਕਿ ਕਾਂਗਰਸ ਦੀ ਰਵਾਇਤ ਰਹੀ, ਆਪਾਂ ਪਿਛਲੀ ਵਾਰ ਵੀ ਚਰਚਾ ਕੀਤੀ ਸੀ, ਕਾਂਗਰਸ ਪੰਜਾਬ 'ਚ ਹਮੇਸ਼ਾ ਦੋ ਧੜੇ ਖੜੇ ਕਰਕੇ ਰੱਖਦੀ ਹੈ। ਤਾਂ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਇਹ ਹਾਈਕਮਾਂਡ ਦੇ ਇਸ਼ਾਰੇ ਤੇ ਇੱਕ ਤੋਂ ਬਾਅਦ ਲੀਡਰ ਬੋਲ ਰਹੇ ਨੇ, ਜਾਂ ਫਿਰ ਇਹ ਆਪਣੇ ਪੱਧਰ ਤੇ ਹੀ ਇੰਨੇ ਔਖੇ ਹੋ ਚੁੱਕੇ ਨੇ ਕਿ ਜਿਸ ਕਾਰਨ ਇਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਅਹਿਸਾਸ ਕਰਵਾਉਣਾ ਪੈ ਰਿਹਾ ਕਿ ਕੈਪਟਨ ਸਾਹਿਬ ਹੁਣ ਤੁਸੀਂ ਕੁਝ ਕਰੋ। ਰਹੀ ਗੱਲ ਸਿਸਵਾਂ ਵਿਖੇ ਕੈਪਟਨ ਸਾਹਿਬ ਦੇ ਨਾਲ ਮੁਲਾਕਾਤ ਦੀ, ਤਾਂ ਤੁਸੀਂ ਕਿਹਾ ਕਿ ਆਪਣੇ ਮਸਲੇ ਹੱਲ ਕਰਵਾ ਕੇ ਪ੍ਰਗਟ ਸਿੰਘ ਵਾਪਸ ਆ ਗਏ, ਤਾਂ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਬਾਜਵਾ ਸਾਹਿਬ, ਕਿਉਂਕਿ ਪ੍ਰਗਟ ਸਿੰਘ ਨੇ ਉੱਥੋਂ ਵਾਪਸ ਆਉਂਦਿਆਂ ਸਾਰ ਫਿਰ ਮੀਡੀਆ 'ਚ ਆ ਕੇ ਸਾਰੀਆਂ ਹੀ ਗੱਲਾਂ ਰਿਪੀਟ ਕੀਤੀਆਂ ਜਿਹੜੀਆਂ ਕਿ ਉਹ ਮੁਲਾਕਾਤ ਤੋਂ ਪਹਿਲਾਂ ਕਰ ਰਹੇ ਸੀ। ਅੱਜ ਵੀ ਆਪਣੇ ਪ੍ਰੋਗਰਾਮ ਤੋਂ 10 ਮਿੰਟ ਪਹਿਲਾਂ ਮੈਂ ਪ੍ਰਗਟ ਸਿੰਘ ਹੋਰਾਂ ਦਾ ਇੱਕ ਟੀਵੀ ਚੈਨਲ ਤੇ ਲਾਈਵ ਇੰਟਰਵਿਊ ਸੁਣ ਰਿਹਾ ਸੀ, ਉਹਦੇ ਵਿੱਚ ਫਿਰ ਪ੍ਰਗਟ ਸਿੰਘ ਹੋਰਾਂ ਨੇ ਉਹੀ ਗੱਲਾਂ ਕਹੀਆਂ ਜਿਹੜੀਆਂ ਉਹਨਾਂ ਨੇ ਪਹਿਲਾਂ ਕਹੀਆਂ ਸੀ। ਉਹ ਕਹਿੰਦੇ ਕਿ ਮੇਰੀਆਂ ਮੰਗਾਂ ਅਜੇ ਵੀ ਉੱਥੇ ਹੀ ਨੇ, ਉਹ ਕਹਿੰਦੇ ਬਿਜਲੀ ਸਮਝੌਤੇ ਜੇ ਤੁਸੀਂ ਰੱਦ ਨਹੀਂ ਕਰ ਸਕਦੇ ਤਾਂ ਕਮ ਸੇ ਕਮ ਤੁਸੀਂ ਇੰਟਰਨਲ ਆਡਿਟ ਤਾਂ ਕਰਵਾ ਲਓ। ਰੇਤ ਮਾਫੀਆ ਕਹਿੰਦੇ ਤੁਸੀਂ ਬੰਦ ਨਹੀਂ ਕਰ ਸਕੇ, ਟਰਾਂਸਪੋਰਟ ਸਿਸਟਮ ਤੇ ਤੁਸੀਂ ਕੋਈ ਪਾਲਿਸੀ ਨਹੀਂ ਬਣਾ ਸਕੇ। ਅਕਾਲੀਆਂ ਦੇ ਵੇਲੇ ਤੁਸੀਂ ਕਹਿੰਦੇ ਸੀ ਕਿ ਅਕਾਲੀ ਸਾਰਾ ਕੁਝ ਖਾ ਗਏ, ਪਰ ਉਹਦੇ ਹੁਣ ਤਾਂ ਸਾਡੀ ਸਰਕਾਰ ਹੈ ਨਾ, ਤਾਂ ਉਹਨਾਂ ਨੇ ਇੱਥੋਂ ਤੱਕ ਵੀ ਸਟੇਟਮੈਂਟ ਦਿੱਤੀ ਸੀ। ਉਹ ਕਹਿੰਦੇ ਕੈਪਟਨ ਸਾਹਿਬ ਹੁਣ ਸਾਨੂੰ ਕੁਝ ਕਰਨਾ ਪਊਗਾ, ਨਹੀਂ ਤਾਂ ਫਿਰ ਲੋਕ ਇਹ ਗੱਲ ਬੜੀ ਧੜੱਲੇ ਨਾਲ ਕਹਿਣਗੇ ਕਿ ਬਾਦਲਾਂ ਤੇ ਕੈਪਟਨ ਦੀ ਮੈਚ ਫਿਕਸਿੰਗ ਚੱਲ ਰਹੀ ਹੈ
ਜੀ। ਔਰ ਟਾਈਮ
ਤੁਸੀਂ ਆਮ ਆਦਮੀ ਪਾਰਟੀ 'ਚ ਜਾਣ ਦੀ ਗੱਲ ਕਹੀ ਸੀ ਬਾਜਵਾ ਸਾਹਿਬ, ਤਾਂ ਉਹ ਸਿਰਫ ਹਾਈਪੋਥੈਟੀਕਲ ਚਰਚਾ ਹੈ। ਪ੍ਰਗਟ ਸਿੰਘ ਹੋਰਾਂ ਦੇ ਆਮ ਆਦਮੀ ਪਾਰਟੀ 'ਚ ਦੇਖੋ, ਜਦੋਂ ਕੋਈ ਲੀਡਰ ਰੁੱਸਦਾ ਨਾ ਤਾਂ ਉਦੋਂ ਇਹ ਚਰਚਾ ਵਾ। ਅੱਜ ਤੋਂ ਦਿੱਲੀ ਵਾਲੇ ਨਤੀਜਿਆਂ ਤੋਂ ਪਹਿਲਾਂ ਕੋਈ ਵੀ ਲੀਡਰ ਰੁੱਸਦਾ ਸੀ ਉਦੋਂ ਤਾਂ ਕਿਸੇ ਨੇ ਨਹੀਂ ਆਖਿਆ ਸੀ ਕਦੇ ਕਿ ਆਮ ਆਦਮੀ ਪਾਰਟੀ 'ਚ ਜਾਊਗਾ। ਉਦੋਂ ਕਹਿੰਦੇ ਸੀ ਜੀ ਇਹ ਹੁਣ ਢੀਂਡਸਿਆਂ ਨਾਲ ਰਲ ਜਾਊਗਾ, ਇਹ ਟਕਸਾਲੀਆਂ 'ਚ ਜਾਊਗਾ। ਤਾਂ ਜਿਹਦੀ ਵੀ ਮਾੜੀ ਜਿਹੀ ਹਵਾ ਤੇਜ਼ ਹੁੰਦੀ ਹੈ ਨਾ, ਤਾਂ ਲੀਡਰ ਰੁੱਸੇ ਹੋਏ ਲੀਡਰ ਨੂੰ ਉਹਦੇ ਨਾਲ ਮਿਲਾਉਣ ਲੱਗ ਪੈਂਦੇ ਆ। ਸਾਰੀਆਂ ਹਾਈਪੋਥੈਟੀਕਲ ਚਰਚਾਵਾਂ ਹੈਗੀਆਂ, ਇੰਨਾ ਸੌਖਾ ਨਹੀਂ ਹੈ ਪਾਰਟੀ ਨੂੰ ਛੱਡ ਕੇ ਤੇ ਉੱਧਰ ਤੁਰ ਜਾਣਾ, ਉਹ ਵੀ 2 ਸਾਲ ਪਹਿਲਾਂ। ਕਿਉਂਕਿ ਸਿਆਸਤ ਦੀ ਪੁਰਾਣੀ ਹਿਸਟਰੀ ਫਰੋਲ ਕੇ ਵੇਖੋ ਬਾਜਵਾ ਸਾਹਿਬ, ਮਨਪ੍ਰੀਤ ਬਾਦਲ ਨੇ ਇਲੈਕਸ਼ਨ ਤੋਂ ਕਾਫੀ ਸਾਲ ਪਹਿਲਾਂ ਪਾਰਟੀ ਬਣਾ ਲਈ, ਉਹ ਖਤਮ ਹੋ ਗਈ। ਇਸੇ ਤਰ੍ਹਾਂ ਬੈਂਸਾ ਨੇ ਪਾਰਟੀ ਬਣਾ ਲਈ, ਉਹ ਖਤਮ ਹੋ ਗਈ। ਖਹਿਰਾ ਨੇ ਪਾਰਟੀ ਬਣਾ ਲਈ, ਉਹ ਖਤਮ ਹੋ ਗਈ। ਤਾਂ ਇੰਨਾ ਟਾਈਮ ਪਹਿਲਾਂ ਬਹੁਤ ਔਖਾ ਹੈ ਕਿ ਤੁਸੀਂ ਕਿਸੇ ਦੂਸਰੀ ਪਾਰਟੀ 'ਚ ਜਾ ਕੇ ਆਖੋ, ਕਿਉਂਕਿ ਸਿਆਸਤ ਜਿਹੜੀ ਹੈ ਨਾ ਬਾਜਵਾ ਸਾਹਿਬ, ਪਿਛਲੀ ਵਾਰ ਵੇਖੋ ਤੁਸੀਂ ਆਮ ਆਦਮੀ ਪਾਰਟੀ ਨੇ ਸਾਰਾ ਰਾਸ਼ਨ ਲਿਆ ਕੇ ਰੱਖ ਲਿਆ, ਬਿਲਕੁਲ ਰਾਸ਼ਨ ਪਾਣੀ ਸਾਰਾ ਲਿਆ ਕੇ ਰੱਖ ਲਿਆ। ਜਿਸ ਦਿਨ ਵਿਆਹ ਸੀਗਾ ਉਸ ਦਿਨ ਮੀਂਹ ਪੈ ਗਿਆ, ਸਾਰਾ ਰਾਸ਼ਨ ਖਦਰ ਪੁਦਰ ਗਿਆ, ਤੇ ਕਹਿ ਲਓ ਕਿ ਤੁਸੀਂ ਰੋਟੀ ਚੱਜ ਤਰ੍ਹਾਂ ਖਵਾਈ ਨਹੀਂ ਗਈ। ਉਸੇ ਤਰੀਕੇ ਦੇ ਨਾਲ ਇੰਨਾ ਸਮਾਂ ਪਹਿਲਾਂ ਜਿਹੜਾ ਨਾ ਉਹ ਪਲੈਨਿੰਗ ਕਰਨੀ ਬੜੀ ਔਖੀ ਹੈਗੀ ਆ। 15 ਦਿਨਾਂ 'ਚ ਵੀ ਮੈਂ ਜ਼ਿਆਦਾ ਹੈ, 5 ਦਿਨਾਂ 'ਚ ਸਿਆਸਤ ਚੇਂਜ ਹੋ ਜਾਂਦੀ ਹੈ। 115-110 ਸੀਟਾਂ ਤੇ ਕਾਬਜ਼ ਹੋਣ ਜਾ ਰਹੀ ਆਮ ਆਦਮੀ ਪਾਰਟੀ, ਤੁਸੀਂ ਵੇਖੋ ਆ ਕੇ ਧੜੰਮ ਦੜੇ ਥੱਲੇ ਡਿੱਗੀ। ਜਿਹੜੀ ਸਿਆਸਤ ਆ ਨਾ, ਇਹ ਤਾਂ ਇੱਕ ਸਟੇਟਮੈਂਟ ਤੇ ਬਦਲ ਜਾਂਦੀ ਹੈ। ਉਸ ਤਰੀਕੇ ਨਾਲ ਆਪਾਂ ਇਹ ਨਹੀਂ, ਇਹ ਐਡੇ ਲੀਡਰ ਭੋਲੇ ਨਹੀਂ ਹੈ। ਪ੍ਰਗਟ ਸਿੰਘ, ਨਵਜੋਤ ਸਿੰਘ ਸਿੱਧੂ ਵੀ ਜਿਹੜੇ ਆਖਣਗੇ ਠੀਕ ਆ ਹੁਣ ਅਸੀਂ ਨਾਰਾਜ਼ ਹੋ ਗਏ ਤੇ ਹੁਣ ਉੱਧਰ ਜਾਈਏ, ਇਹ ਤਾਂ ਆਪਣੀ ਸਿਆਸੀ ਜ਼ਮੀਨ ਕਾਇਮ ਕਰਨ ਦੇ ਲਈ ਕਾਂਗਰਸ ਦੇ ਵਿੱਚ ਬੋਲ ਰਹੇ ਨੇ, ਤਾਂ ਕਿ ਕੱਲ੍ਹ ਨੂੰ ਲੋਕਾਂ 'ਚ ਅਸੀਂ ਜਦੋਂ ਮੂੰਹ ਲੈ ਕੇ ਜਾਵਾਂਗੇ ਤਾਂ ਲੋਕਾਂ 'ਚ ਸਾਨੂੰ ਸ਼ਰਮ ਨਾ ਮਹਿਸੂਸ ਕਰਨੀ ਪਵੇ। ਅਸੀਂ ਤਾਂ ਸਿੱਧਾ ਕਹਿ ਦਈਏ ਵੀ ਭਾਈ ਅਸੀਂ ਤਾਂ ਬੋਲੇ ਸੀ, ਤਾਂ ਸਾਡੇ ਸਿਪਾ ਸਲਾਰ ਨੇ ਕੁਝ ਨਹੀਂ ਕੀਤਾ, ਅਸੀਂ ਤਾਂ ਰੌਲਾ ਪਾਇਆ ਸੀ, ਅਸੀਂ ਰੌਲਾ ਪਾ ਸਕਦੇ ਸੀ ਔਰ ਅਸੀਂ ਕਰ ਵੀ ਕੀ ਸਕਦੇ ਸੀ। ਔਰ ਉਸ ਤੋਂ ਬਾਅਦ ਇਹ ਵੀ ਸੌਖਾ ਹੋ ਜੂ ਇਹਨਾਂ ਨੂੰ ਕਿ ਵਿਦਨ ਦਾ ਕਾਂਗਰਸ ਲੀਡਰ ਬਣਨ ਦੀ ਦੌੜ ਵੀ ਹੈ। ਹਾਲਾਂਕਿ ਮੈਂ ਪ੍ਰਗਟ ਸਿੰਘ ਹੋਰਾਂ ਦੇ ਬਾਰੇ ਨਹੀਂ ਕਹਿ ਸਕਦਾ ਕੋਈ ਲੀਡਰ ਬਣਨ ਦੇ ਲਈ ਸਾਰਾ ਕੁਝ ਬੋਲ ਰਹੇ ਨੇ, ਕਿਉਂਕਿ ਪ੍ਰਗਟ ਇੱਦਾਂ ਦੀ ਫਿਤਰਤ ਦੇ ਬੰਦੇ ਨਹੀਂ ਹੈਗੇ।
ਨਹੀਂ ਹੈ
ਪਰ
ਜੀ,
ਪਰ ਜਿਹੜੇ ਪ੍ਰਤਾਪ ਸਿੰਘ ਬਾਜਵਾ ਬੋਲ ਰਹੇ ਨੇ, ਨਵਜੋਤ ਸਿੰਘ ਸਿੱਧੂ ਬੋਲ ਰਹੇ ਨੇ, ਤਾਂ ਇਹ ਕਿਤੇ ਨਾ ਕਿਤੇ ਲੋਕ ਮੁੱਦਿਆਂ ਦੇ ਨਾਲ ਨਾਲ ਆਪਣੀ ਸਿਆਸੀ ਜ਼ਮੀਨ ਤੇ ਵੀ
ਜੀ ਬਿਲਕੁਲ
ਕਾਬਜ਼ ਹੋਣ ਦੇ ਲਈ ਤਤਪਰ ਹੈਗੇ।
ਇਹਨਾਂ ਦੀ ਜਿਹੜੀ ਹੈ ਲੜਾਈ, ਉਹ ਕੁਰਸੀ ਦੀ ਲੜਾਈ ਵੀ ਹੈ, ਔਰ ਮੈਂ ਤੁਹਾਡੇ ਨਾਲ ਸਹਿਮਤ ਹਾਂ ਇਸ ਗੱਲ 'ਚ। ਸਾਡਾ ਸਾਡਾ ਇਹ ਤਰਕ ਵਿਤਰਕ ਰੱਖਣਾ ਸਾਹਮਣੇ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਪਿਛਲੇ ਹਫ਼ਤੇ ਮੈਂ ਪੂਰੇ ਕੋਈ ਚੈਨਲ ਸ਼ਾਇਦ ਛੱਡਿਆ ਨਹੀਂ ਹੋਏਗਾ, ਮੈਂ ਸਾਰਿਆਂ ਦੀ ਸਮੀਖਿਆ ਸੁਣੀ, ਔਰ 90% ਜਿਹੜੇ ਚੈਨਲਸ ਤੇ ਜ਼ਿਆਦਾ ਸੀਨੀਅਰ ਜਿਹੜੇ ਜਿੰਨੇ ਵੀ ਸਿਆਸੀ ਪੰਡਿਤ ਨੇ, ਸਿਆਸੀ ਪੋਲੀਟੀਕਲ ਐਨਾਲਿਸਟ ਨੇ, ਉਹ ਸਾਰਿਆਂ ਨੇ ਹੀ ਪ੍ਰਗਟ ਸਿੰਘ ਜੀ ਦੀ ਬਹੁਤ ਤਾਰੀਫ ਕੀਤੀ ਔਰ ਉਹਨਾਂ ਦਾ ਇੱਕ ਸੁਲਝਿਆ ਹੋਇਆ ਕਦਮ ਮੰਨਿਆ। ਲੇਕਿਨ ਇੱਕ ਦੋ ਚੈਨਲ ਐਸੇ ਵੀ ਸੀ ਜਿਹ 'ਚ ਕਿ ਸਿਆਸੀ ਪੋਲੀਟੀਸ਼ੀਅਨਸ ਨੇ ਇਹ ਵੀ, ਪੋਲੀਟੀਕਲ ਐਨਾਲਿਸਟ ਨੇ ਇਹ ਵੀ ਕਿਹਾ ਕਿ ਇਹ ਪੱਖ ਵੀ ਹੈ। ਇਸੇ ਕਰਕੇ ਮੈਂ ਆਪਣੀ ਗੱਲ 'ਚ ਕਿਹਾ ਸੀ ਕਿ ਮੰਨਿਆ ਜਾਂਦਾ ਹੈ ਕਿ ਉਹਨਾਂ ਵੱਲੋਂ ਮੰਨਿਆ ਜਾਂਦਾ ਹੈ ਇਹ ਲਫ਼ਜ਼, ਬਾਕੀ ਉਹਨਾਂ ਸਿਆਸੀ ਪੋਲੀਟੀਸ਼ੀਅਨਸ ਦੇ ਜਾਂ ਪੋਲੀਟੀਕਲ ਐਨਾਲਿਸਟ ਦੇ ਨੇ ਜਿਹੜੇ ਕਿ ਤੁਹਾਡੇ ਨਾਲ ਮੈਂ ਸਾਂਝੇ ਕਰ ਰਿਹਾ, ਤਾਂ ਕਿ ਤੁਹਾਡੀ ਪ੍ਰਤੀਕਿਰਿਆ, ਤੁਹਾਡੇ ਐਕਸਪੀਰੀਅੰਸ ਦੇ ਮੁਤਾਬਕ ਅਸੀਂ ਆਪਣੇ ਦਰਸ਼ਕਾਂ ਨੂੰ ਰੂਬਰੂ ਕਰਾ ਕੇ ਉਹਨਾਂ ਨੂੰ ਉਹਨਾਂ 'ਤੇ ਚਾਨਣਾ ਪਾ ਸਕੀਏ। ਔਰ ਇਸ ਤੋਂ ਅੱਗੇ ਆਪਾਂ ਚੱਲਦੇ ਹਾਂ ਇਸ ਸਵਾਲ ਤੋਂ ਕਿ ਜਿਹੜੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਆ ਕੇ ਬਿਆਨ ਦਿੱਤਾ ਮੀਡੀਆ ਅੱਗੇ ਕਿ ਸੁਪਰੀਮ ਕੋਰਟ ਦੀ ਜਿਹੜੀ ਰੂਲਿੰਗ ਆਈ ਹੈ ਹੁਣ ਕਿ ਇਹ ਜਿਹੜਾ ਬੇਅਦਬੀ ਦਾ ਮਾਮਲਾ ਹੈ ਇਹਦੇ 'ਚ ਪੰਜਾਬ ਪੁਲਿਸ ਹੀ ਇਨਵੈਸਟੀਗੇਸ਼ਨ ਜਿਹੜੀ ਅੱਗੇ ਕੈਰੀ ਆਨ ਕਰੇਗੀ, ਇਸ ਗੱਲ ਨਾਲ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਆਵਾਜ਼ 'ਚ, ਉਹਨਾਂ ਦੀ ਬੋਡੀ ਲੈਂਗੁਏਜ 'ਚ ਕੁਛ ਖਾਸ ਫਰਕ ਨਜ਼ਰ ਆਇਆ ਤੁਹਾਨੂੰ?
ਦੇਖੋ ਮੈਂ ਤਾਂ ਇਹ ਸਮਝਦਾ ਵੀ ਇਹਦੇ ਨਾਲ ਹੁਣ ਪੰਜਾਬ ਸਰਕਾਰ ਤੇ ਜ਼ਿੰਮੇਵਾਰੀ ਹੋਰ ਵੱਧ ਗਈ ਹੈ। ਜੇ ਜਿਵੇਂ CBI ਸੁਪਰੀਮ ਕੋਰਟ ਗਈ ਸੀ ਤੇ CBI ਨੂੰ ਜੇ ਤਾਂ ਉੱਥੇ ਮਿਲ ਜਾਂਦਾ ਰਾਈਟ ਇਨਵੈਸਟੀਗੇਟ ਕਰਨ ਦਾ, ਤਾਂ ਫਿਰ ਤਾਂ ਕਹਿ ਲਓ ਕਿ ਸ਼ਾਇਦ ਜੋ ਕਿਉਂਕਿ ਜਿਸ ਬੋਡੀ ਲੈਂਗੁਏਜ ਇਸ ਟਾਈਮ ਸਰਕਾਰ ਚੱਲ ਰਹੀ ਆ, ਫਿਰ ਤਾਂ ਕਹਿ ਲਓ ਕਿ ਪਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਸਿਆਪਿਓ ਮੁੱਕੀ, ਫਿਰ ਤਾਂ ਇਹ ਗੱਲ ਹੋ ਜਾਣੀ ਸੀ ਵੀ ਚਲੋ ਜੀ CBI ਦੇ ਕੋਲ ਚਲਾ ਗਿਆ ਮਾਮਲਾ, ਹੁਣ ਸਾਡੇ ਤਾਂ ਵੱਸ ਨੀ, ਕੈਪਟਨ ਸਾਹਿਬ ਇਹ ਪੱਲਾ ਝਾੜ ਸਕਦੇ ਸੀ। ਪਰ ਜੇਕਰ ਸੱਚਮੁੱਚ ਪੰਜਾਬ ਦੀ ਕਾਂਗਰਸ ਸਰਕਾਰ ਇਨਵੈਸਟੀਗੇਟ ਕਰਨਾ ਚਾਹੁੰਦੀ ਹੈ, ਤਾਂ ਹੁਣ ਫਿਰ ਏਦੂ ਸ਼ਾਨਦਾਰ ਮੌਕਾ ਪੰਜਾਬ ਸਰਕਾਰ ਦੇ ਕੋਲ ਕੋਈ ਨਹੀਂ ਹੈ। ਅਸੀਂ ਇਹ ਗੱਲ ਕਹਿੰਦੇ ਕਿ ਕਿਸੇ ਸਿਆਸਤਦਾਨ ਨੂੰ, ਕਿਸੇ ਪਾਰਟੀ ਦੇ ਲੀਡਰ ਨੂੰ ਤੁਸੀਂ ਚੱਕ ਕੇ ਅੰਦਰ ਕਰੋ, ਪਰ ਇੱਕ ਜਸਟਿਸ ਹੋਣਾ ਚਾਹੀਦਾ, ਕਿਉਂਕਿ ਕੈਪਟਨ ਸਾਹਿਬ ਦੀ ਗੁਟਕੇ ਵਾਲਾ ਮਸਲਾ ਹਰ ਰੋਜ਼ ਸਾਹਮਣੇ ਆਉਂਦਾ ਹੈ। ਵਿਰੋਧੀਆਂ ਦੇ ਕੋਲ ਬਹੁਤ ਵੱਡਾ ਮਸਲਾ ਹੈ ਜੀ, ਸਹੁੰ ਖਾ ਕੇ ਆਖਿਆ ਸੀ ਤੁਸੀਂ ਨਸ਼ੇ ਬੰਦ ਕਰੋਗੇ, ਤੁਸੀਂ ਆਖਿਆ ਸੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਅਸੀਂ ਅੰਦਰ ਕਰਾਂਗੇ, ਤਾਂ ਉਹਦੇ ਤੇ ਹੁਣ ਰਹਿ ਗਈ ਮਗਰ 2 ਸਾਲ। ਜੇ ਹੁਣ ਵੀ ਪੰਜਾਬ ਪੁਲਿਸ ਦੇ ਕੋਲ ਜਿਹੜੀ ਇਨਵੈਸਟੀਗੇਸ਼ਨ ਆ ਗਈ ਹੈ, ਹੁਣ ਤਾਂ ਕੋਰਟ ਨੇ, ਮਾਣਯੋਗ ਕੋਰਟ ਨੇ ਕਹਿ ਦਿੱਤਾ, ਪਰ ਹੁਣ ਇਹ ਹੈ ਵੀ ਸਥਿਤੀ ਹੋਰ ਵੀ ਔਖੀ ਹੋ ਗਈ ਹੈ ਬਾਜਵਾ ਸਾਹਿਬ। ਜਿਵੇਂ ਮਰਜ਼ੀ ਆ, ਭਾਵੇਂ ਜਿੰਨਾ ਮਰਜ਼ੀ ਕੌਨਫੀਡੈਂਸ ਕਾਂਗਰਸ ਦਾ ਵਧੇ, ਪਰ ਜੇ ਹੁਣ ਕਾਂਗਰਸ ਭੱਜ ਨਹੀਂ ਸਕਦੀ ਇਸ ਮਸਲੇ ਤੇ, ਕਿਉਂਕਿ ਪਹਿਲਾਂ ਤਾਂ CBI ਵਾਲਾ ਇਹਨਾਂ ਦੇ ਕੋਲ ਬਹਾਨਾ ਹੈਗਾ ਸੀਗਾ, ਜੇ ਹੁਣ ਵੀ ਕਾਂਗਰਸ ਪਾਰਟੀ ਛੇਤੀ ਤੋਂ ਛੇਤੀ ਨਤੀਜੇ ਨਾ ਦੇ ਸਕੀ, ਤਾਂ ਫਿਰ ਕਹਿ ਲਓ ਕਿ ਪੰਜਾਬ 'ਚ, ਜੇਕਰ ਮੈਂ ਇਹ ਗੱਲ ਕਹਾਂ ਵੀ ਜਿਵੇਂ ਕੇਂਦਰ ਪੱਧਰ ਤੇ ਜਿਹੜਾ ਨੈਸ਼ਨਲ ਲੈਵਲ ਤੇ ਕਾਂਗਰਸ ਦਾ ਹਾਲ ਹੈ, ਉਹੀ ਹਾਲ ਕਾਂਗਰਸ ਦਾ ਪੰਜਾਬ 'ਚ ਹੋਊਗਾ। ਕਿਉਂਕਿ ਜਿਹੜਾ ਇਤਿਹਾਸਕਾਰ ਵੀ ਕਹਿੰਦੇ ਨੇ, ਸਿੱਖ ਹਿਸਟੋਰੀਅਨ ਵੀ ਇਹ ਗੱਲ ਕਹਿੰਦੇ ਨੇ ਬਾਜਵਾ ਸਾਹਿਬ, ਕਿ ਇੱਕ ਸਿੱਖ ਦੇ ਲਈ ਸਭ ਤੋਂ ਦੁਖੀ ਖਬਰ ਉਹ ਹੁੰਦੀ ਹੈ ਜਦੋਂ ਉਹਨੂੰ ਪਤਾ ਲੱਗਦਾ ਹੈ ਕਿ ਉਸਦੇ ਗੁਰੂ ਗ੍ਰੰਥ ਸਾਹਿਬ ਦੀ ਜਾਂ ਗੁਰਦੁਆਰਾ ਸਾਹਿਬ ਦੀ ਕਿਤੇ ਬੇਅਦਬੀ ਹੋ ਗਈ ਆ। ਇਸ ਤੋਂ ਵੱਡਾ ਸਦਮਾ ਇੱਕ ਸਿੱਖ ਦੇ ਲਈ ਕੋਈ ਨਹੀਂ ਹੋ ਸਕਦਾ, ਕਿਉਂਕਿ ਉਸੇ ਤਰੀਕੇ ਨਾਲ ਪੰਜਾਬ ਦੀ ਵੀ ਆਵਾਮ, ਚਾਹੇ ਉਹ ਹਿੰਦੂ ਭਾਈਚਾਰਾ ਵੀ ਆ, ਚਾਹੇ ਦੂਸਰੇ ਭਾਈਚਾਰੇ ਦੇ ਲੋਕ ਵੀ ਨੇ, ਉਹ ਵੀ ਇਸ ਗੱਲ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਨੇ ਕਿ ਬੜੀ ਨਿੰਦਣੀ ਉਹ ਘਟਨਾ ਬੀਤੀ ਆ, ਕੱਲ ਨੂੰ ਕਿਸੇ ਨਾਲ ਵੀ ਹੋ ਸਕਦਾ। ਵੈਸੇ ਵੀ ਪੰਜਾਬ ਦੇ ਵਿੱਚ ਗੀਤਾ ਦੀ ਵੀ ਬੇਅਦਬੀ ਹੋਈ, ਕੁਰਾਨ ਸ਼ਰੀਫ ਦੀ ਵੀ ਬੇਅਦਬੀ ਹੋਈ ਹੈ, ਤਾਂ ਲੋਕਾਂ ਦੇ ਅੰਦਰ ਇਸ ਗੱਲ ਨੂੰ ਲੈ ਕੇ ਕਹਿ ਲਓ ਕਿ ਇੱਕ ਰੰਜ ਹੈ, ਇੱਕ ਰੋਸ ਹੈ। ਇਹ ਰੰਜ ਤੇ ਰੋਸ ਤਾਂ ਹੀ ਖਤਮ ਹੋ ਸਕਦਾ ਹੈ ਜੇਕਰ ਸਰਕਾਰ ਛੇਤੀ ਤੋਂ ਛੇਤੀ ਇਨਵੈਸਟੀਗੇਟ ਕਰਕੇ ਜਿਹੜੇ ਵੀ ਸੰਬੰਧਿਤ ਦੋਸ਼ੀ ਨੇ, ਚਾਹੇ ਉਹ ਪੁਲਿਸ ਕਰਮੀ ਨੇ, ਚਾਹੇ ਉਹ ਪੋਲੀਟੀਸ਼ੀਅਨ ਨੇ, ਉਹਨਾਂ ਨੂੰ ਅੰਦਰ ਕਰੇ। ਤਾਂ ਮੈਂ ਸਮਝਦਾ ਕਿ ਹੁਣ ਪੰਜਾਬ ਪੁਲਿਸ ਦੇ ਕੋਲ ਜੇਕਰ ਇਨਵੈਸਟੀਗੇਸ਼ਨ ਆ ਗਈ ਹੈ, ਤਾਂ ਹੁਣ ਕਾਂਗਰਸ ਸਰਕਾਰ ਦੀ ਜ਼ਿੰਮੇਵਾਰੀ ਪਹਿਲਾਂ ਦੇ ਨਾਲੋਂ 10 ਗੁਣਾ ਹੋਰ ਵੀ
ਜ਼ਿਆਦਾ ਵੱਧ ਗਈ ਹੈ ਜੀ। ਔਰ ਇਹ ਐਸਾ ਮੁੱਦਾ ਹੈ ਕਿ ਸ਼ੁਰੂ ਤੋਂ ਹੀ ਇਲਜ਼ਾਮ ਲੱਗਦੇ ਆ ਰਹੇ ਨੇ ਕੈਪਟਨ ਸਾਹਿਬ ਤੇ ਕਿ ਇਹ ਫਰੈਂਡਲੀ ਮੈਚ ਖੇਲ ਰਹੇ ਨੇ। ਇਸ ਗੱਲ ਨਾਲ ਤੁਹਾਡੇ ਨਾਲ ਸਹਿਮਤ ਹਾਂ ਕਿ ਇਹ ਜ਼ਿੰਮੇਵਾਰੀ ਵੱਧ ਗਈ ਹੈ ਔਰ ਹੁਣ ਕੁਝ ਕਰਕੇ ਦਿਖਾਉਣਾ ਪਏਗਾ ਵਿਧਾਨ ਸਭਾ।
ਜੇਕਰ ਲੋਕਾਂ ਦੀਆਂ, ਜੇਕਰ ਵਿਰੋਧੀਆਂ ਦੇ ਬਿਆਨ ਸੱਚੇ ਆ ਵੀ ਫਰੈਂਡਲੀ ਮੈਚ ਖੇਡ ਰਹੇ ਆ, ਤਾਂ ਉਸ ਮੁਤਾਬਕ ਤਾਂ ਫਿਰ ਸਰਕਾਰ ਹੁਣ ਵੀ ਨਹੀਂ ਕਾਰਵਾਈ ਕਰ ਪਾਊਗੀ। ਜੇ ਸਰਕਾਰ ਕਾਰਵਾਈ ਨਾ ਕਰ ਪਾਊਗੀ ਤਾਂ ਫਿਰ ਬਹੁਤ ਜ਼ਿਆਦਾ ਕਹਿ ਲਓ ਕਿ
ਦੁਖਦਾਈ ਗੱਲ ਹੋਏਗੀ,
ਔਖੀ ਹੋ ਜਾਊਗੀ।
ਜੀ
ਜੀ,
ਵਿਧਾਨ ਸਭਾ ਦਾ ਜਿਹੜਾ ਸਤਰ ਹੈ ਉਹ ਵਧਾ ਦਿੱਤਾ ਗਿਆ ਹੈ 4 ਮਾਰਚ ਤੱਕ। ਤੁਹਾਨੂੰ ਲੱਗਦਾ ਹੈ ਕਿ ਵਿਧਾਨ ਸਭਾ ਦੇ ਵਿੱਚ ਪਟਾਕੇ ਪੈਣਗੇ ਇਸ ਵਾਰ?
ਦੇਖੋ, ਬਜਟ ਸੈਸ਼ਨ ਦੀ ਜਿਹੜੀ ਸ਼ੁਰੂਆਤ ਆ ਉਹ ਧਮਾਕੇਦਾਰ ਹੀ ਹੋਈ ਹੈ, ਕੋਈ ਸ਼ੱਕ ਨਹੀਂ ਹੈ ਕਿ ਬਿਜਲੀ ਦੇ ਮੁੱਦੇ ਤੇ ਅਕਾਲੀਆਂ ਨੇ ਜਿਹੜਾ ਮਸਲਾ ਚੁੱਕਿਆ, ਪਰ ਉਹਦੇ ਤੇ ਆਮ ਆਦਮੀ ਪਾਰਟੀ ਕਹਿੰਦੀ ਆ ਵੀ ਉਲਟਾ ਚੋਰ ਕੋਤਵਾਲ ਕੋ ਡਾਂਟੇ, ਕਹਿੰਦੇ ਵੀ ਇਹਨਾਂ ਨੇ ਸਾਰਾ ਕੁਛ ਕੀਤਾ ਤੇ ਇਹੀ ਕੈਪਟਨ ਸਾਹਿਬ ਨੂੰ ਲਗਾਤਾਰ ਕਹਿੰਦੇ ਕਿ ਨਿਸ਼ਾਨੇ ਤੇ ਲੈ ਰਿਹਾ। ਅੱਜ ਵੀ ਜਾਖੜ ਸਾਹਿਬ ਦਾ ਅਖਬਾਰਾਂ ਚ ਫਰੰਟ ਪੇਜ ਤੇ ਬਿਆਨ ਛਪਿਆ, ਕਹਿੰਦੇ ਬਤੌਰ ਪਾਰਟੀ ਪ੍ਰਧਾਨ ਮੇਰੀ ਨੈਤਿਕਤਾ ਬਣਦੀ ਹੈ ਕਿ ਮੈਂ ਸਰਕਾਰ ਦੇ ਧਿਆਨ ਤੇ ਮਸਲੇ ਲੈ ਕੇ ਆਵਾਂ ਬਿਜਲੀ ਦੇ ਮੁੱਦੇ ਤੇ। ਮੈਨੂੰ ਯਾਦ ਹੈ ਜੀ, ਜਾਖੜ ਸਾਹਿਬ ਨੇ ਜਲੰਧਰ ਦਾ ਸਰਕਟ ਹਾਊਸ ਜਿਹੜਾ ਉਹ ਪ੍ਰੈਸ ਕਾਨਫਰੰਸਾਂ ਕਰ ਕਰਕੇ ਤੇ ਨੀਵਾਂ ਕਰਤਾ ਸੀ ਬਿਜਲੀ ਦੇ ਮਸਲੇ ਤੇ, ਪਰ ਹੁਣ ਆਪਣੀ ਸਰਕਾਰ ਆਈ ਹੈ ਤਾਂ ਉਹਨਾਂ ਦੇ ਦੰਦਾਂ ਚ ਕਹਿ ਲਓ ਕਿ ਕਿਰਕਰੀ ਹੋ ਰਹੀ ਹੈ ਜਾਖੜ ਸਾਹਿਬ ਦੇ, ਕਿਉਂਕਿ ਕੋਈ ਕਾਰਵਾਈ ਨਹੀਂ ਹੋ ਰਹੀ। ਜਾਖੜ ਸਾਹਿਬ ਵੀ ਕਹਿੰਦੇ ਆ ਵੀ ਮਸਲੇ ਸਾਰੇ ਰੱਦ ਕੀਤੇ ਜਾਣ, ਔਰ ਜਿਹੜਾ ਵਾਈਟ ਪੇਪਰ ਲਿਆਉਣ ਦੀ ਗੱਲ ਹੋ ਰਹੀ ਸੀ ਤਾਂ ਪ੍ਰੋਬੇਬਲੀ ਇਸ ਵਾਰ ਕਿਹਾ ਹੈ ਕੈਪਟਨ ਸਾਹਿਬ ਨੇ ਵੀ ਅਸੀਂ ਲੈ ਕੇ ਆਵਾਂਗੇ। ਮੈਨੂੰ ਵੀ ਇਹ ਲੱਗਦਾ, ਕਿਉਂਕਿ ਜਿੰਨਾ ਕਾਂਗਰਸ ਤੇ ਪ੍ਰੈਸ਼ਰ ਪੈ ਗਿਆ ਉਹਦੇ ਹਿਸਾਬ ਨਾਲ, ਜੇ ਤਾਂ ਕਾਂਗਰਸ ਵਾਈਟ ਪੇਪਰ ਲੈ ਆਊਗੀ ਫਿਰ ਤਾਂ ਕਾਂਗਰਸ ਬਚ ਸਕਦੀ ਹੈ, ਪਰ ਜੇਕਰ ਇਸ ਸੈਸ਼ਨ 'ਚ ਵਾਈਟ ਪੇਪਰ ਨਾ ਆਇਆ ਤਾਂ ਫਿਰ ਕਾਂਗਰਸ ਦੇ ਹਾਲਾਤ ਕਹਿ ਲਓ ਕਿ ਤੁਸੀਂ ਕਾਫੀ ਮਾੜੇ ਹੋਣਗੇ, ਔਰ ਉਹਦੇ ਤੇ ਕਾਫੀ ਨਿੰਦਿਆ ਹੋਊਗੀ, ਕ੍ਰਿਟਿਸਿਜ਼ਮ ਹੋਊਗਾ, ਆਲੋਚਨਾ ਹੋਊਗੀ ਕਾਂਗਰਸ ਪਾਰਟੀ ਦੀ, ਪਰ ਪੂਰੀ ਪਾਰਟੀ ਦਾ ਜ਼ੋਰ, ਕਿਉਂਕਿ ਏਦੋਂ ਵੱਧ ਪ੍ਰੈਸ਼ਰ ਬਾਜਵਾ ਸਾਹਿਬ ਬਣ ਨਹੀਂ ਸਕਦਾ। ਸਾਰੇ ਮੰਤਰੀ ਬੋਲ ਰਹੇ ਆ, ਬਹੁ ਗਿਣਤੀ ਪ੍ਰਧਾਨ ਬੋਲ ਰਿਹਾ, ਸਾਬਕਾ ਪ੍ਰਧਾਨ ਬੋਲ ਰਿਹਾ, ਜੇ ਹੁਣ ਵੀ ਕੈਪਟਨ ਸਾਹਿਬ ਕਾਰਵਾਈ ਨਾ ਕਰ ਪਏ, ਕਿਉਂਕਿ ਲਗਾਤਾਰ ਅਕਾਲੀ ਇਸ ਮਸਲੇ ਤੇ ਕਾਂਗਰਸ ਨੂੰ ਘੇਰ ਰਿਹਾ, ਤੇ ਕਾਂਗਰਸੀ ਲੀਡਰ ਕਹਿੰਦੇ ਆ ਵੀ ਇਹਦੇ ਲਈ ਅਕਾਲੀ ਜ਼ਿੰਮੇਵਾਰ ਹੈ, ਤੇ ਅਗਲੇ ਕਹਿੰਦੇ ਵੀ ਇੱਕ ਪਾਸੇ ਤਾਂ ਤੁਸੀਂ ਅਕਾਲੀਆਂ ਦੇ ਤੰਜ ਵੀ ਸਹੀ ਜਾਂਦੇ ਹੋ, ਦੂਜੇ ਪਾਸੇ ਤੁਸੀਂ ਕਾਰਵਾਈ ਨਹੀਂ ਕਰਦੇ, ਫਿਰ ਇਹਦਾ ਮਤਲਬ ਚੱਕਰ ਕੀ ਹੈ? ਫਿਰ ਦਾਲ ਚ ਕਿਤੇ ਨਾ ਕਿਤੇ ਤਾਂ ਕਾਲਾ ਹੈ ਨਾ। ਇੱਕ ਪਾਸੇ ਤੁਸੀਂ ਕਹਿੰਦੇ ਹੋ ਜੀ ਅਕਾਲੀਆਂ ਨੇ ਸਮਝੌਤੇ ਕੀਤੇ ਆ, ਅਕਾਲੀ ਅਗਲੇ ਬੜਕਾ ਮਾਰ ਮਾਰ ਕੇ ਕਹੀ ਜਾਂਦੇ, ਉਹ ਕਹਿੰਦੇ ਜੀ ਅਸੀਂ ਕੀਤੇ ਆ ਤਾਂ ਫਿਰ ਤੁਸੀਂ ਰੱਦ ਕਰ ਦਿਓ, ਜਾਂ ਫਿਰ ਤੁਸੀਂ ਇੰਟਰਨਲ ਆਡਿਟ ਕਰਵਾ ਲਓ। ਤਾਂ ਸੱਪ ਦੇ ਮੂੰਹ 'ਚ ਕੋੜ ਕਿਰਲੀ ਵਾਲੀ ਸਿਚੁਏਸ਼ਨ ਬਣੀ ਹੋਈ ਹੈ ਪੰਜਾਬ ਸਰਕਾਰ ਦੇ ਲਈ। ਹੁਣ ਵੇਖਣਾ ਹੋਵੇਗਾ ਕਿ ਇਸ ਇਜਲਾਸ ਦੇ ਵਿੱਚ ਕਰਦੇ ਕੀ ਆ, ਪਰ ਇੱਕ ਜਿਹੜੀ ਚੰਗੀ ਖਬਰ ਇਸ ਸੈਸ਼ਨ ਦੇ ਵਿੱਚੋਂ ਦੇ ਦੌਰਾਨ ਸਾਹਮਣੇ ਆਈ ਹੈ। ਇੱਕ ਤਾਂ ਪੰਜਾਬੀ ਮਾਂ ਬੋਲੀ ਦਿਹਾੜੇ 'ਤੇ ਜਿਹੜਾ ਇਹਨਾਂ ਨੇ ਬੜਾ ਸ਼ਾਨਦਾਰ ਕੰਮ ਕੀਤਾ ਬਾਜਵਾ ਸਾਹਿਬ, ਕੈਨੇਡਾ ਵਰਗੇ ਮੁਲਕ ਨੇ ਤੁਸੀਂ ਵੇਖੋ ਭਾਸ਼ਾ ਨੂੰ ਕਿੰਨਾ ਸ਼ਾਨਦਾਰ ਦਰਜਾ ਦਿੱਤਾ ਪੰਜਾਬੀ ਭਾਸ਼ਾ ਨੂੰ, ਉੱਥੇ ਸਾਈਨ ਬੋਰਡਸ 'ਤੇ ਪੰਜਾਬੀ ਨਜ਼ਰ ਆਉਂਦੀ ਹੈ। ਤਾਂ ਹੁਣ ਪੰਜਾਬ ਦੇ ਵਿੱਚ ਆਖਿਰਕਾਰ ਮਾਂ ਬੋਲੀ ਨੂੰ ਤਾਂ ਰੁਤਬਾ ਮਿਲਣ ਜਾ ਰਿਹਾ, ਸਾਰੇ ਜਿਹੜੇ ਸਰਕਾਰੀ ਸਾਈਨ ਬੋਰਡ ਨੇ, ਮੀਲ ਪੱਥਰ ਨੇ, ਉਹਨਾਂ 'ਤੇ ਪੰਜਾਬੀ ਜਿਹੜੀ ਆ ਉਹ ਮੋਹਰੀ ਲੈਂਗੁਏਜ ਮੋਹਰੀ ਭਾਸ਼ਾ ਦੇ ਤੌਰ 'ਤੇ ਲਿਖੀ ਜਾਊਗੀ।
ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ, ਲੇਕਿਨ ਚਲੋ ਇੱਕ ਪਹਿਲਾ ਕਦਮ ਹੈ ਔਰ ਇਸ ਦੀ
ਚਲੋ ਜੀ ਦੇ ਰਾਏ ਦਰੁਸਤ ਆਏ, ਸਾਨੂੰ ਸਵਾਗਤ ਹੀ ਕਰਨਾ ਚਾਹੀਦਾ। ਦੂਸਰਾ ਜਿਹੜਾ ਇਹਨਾਂ ਨੇ ਕਿਹਾ ਕਿ ਜਿਹੜੀਆਂ 18 ਜੇਲ੍ਹਾਂ ਨੇ ਪੰਜਾਬ ਦੀਆਂ, ਉਹਨਾਂ ਤੇ ਕਹਿੰਦੇ ਹਾਈ ਵੋਲਟੇਜ ਤਾਰਾਂ ਜਿਹੜੀਆਂ ਉਹ ਲਾਈਆਂ ਜਾਣਗੀਆਂ, ਫੈਂਸਿੰਗ ਕੀਤੀ ਜਾਊਗੀ, ਉਹਦੇ ਲਈ ਇੱਕ ਜਿਹੜਾ ਐਪਰੋਪ੍ਰੀਏਟ ਬਜਟ ਜਿਹੜਾ ਉਹ ਸਰਕਾਰ ਨੇ ਦਿੱਤਾ। ਇਹ ਵੀ ਸ਼ਾਨਦਾਰ ਕਦਮ ਹੈ ਕਿਉਂਕਿ ਹਰ ਚੌਥੇ ਦਿਨ ਪਤਾ ਲੱਗਦਾ ਜੀ ਨਾਭੇ ਜੇਲ੍ਹ 'ਚੋਂ 4 ਭੱਜ ਗਏ, ਪਟਿਆਲਿਓਂ 2 ਭੱਜ ਗਏ, ਫਰੀਦਕੋਟ 2 ਭੱਜ ਗਏ। ਇਹ ਚੀਜ਼ਾਂ ਸ਼ਾਨਦਾਰ ਹੈਗੀਆਂ ਨੇ, ਤਾਂ ਇਹ ਦੋਵੇਂ ਪੋਜ਼ਿਟਿਵ ਕਦਮ ਮੈਂ ਸਰਕਾਰ ਦੇ ਕਹਿ ਸਕਦਾ। ਭਾਸ਼ਾ ਦੇ ਮਸਲੇ 'ਤੇ ਤਾਂ ਸਰਕਾਰ ਦਾ ਧੰਨਵਾਦ ਕਰਨਾ ਵੀ ਬਣਦਾ, ਵੈਸੇ ਸਰਕਾਰਾਂ ਦਾ ਕੰਮ ਹੈ, ਪਰ ਮੈਂ ਸਮਝਦਾ ਕਿ ਫਿਰ ਵੀ ਸ਼ੁਕਰ ਹੈ ਕਿ ਇਹਨਾਂ ਦਾ ਕਮ ਸੇ ਕਮ ਧਿਆਨ ਤਾਂ ਇਸ ਮਸਲੇ ਵੱਧ ਗਿਆ।
ਇਹ 2 ਕਦਮਾਂ ਤੋਂ ਕਪਤਾਨ ਸਾਹਿਬ ਦੀ ਸਰਗਰਮੀ ਨਜ਼ਰ ਆਉਂਦੀ ਹੈ ਕਿ ਉਹ ਜਿਹੜੇ ਆਉਣ ਵਾਲੇ 2 ਸਾਲ ਆ ਉਹਦੇ 'ਚ ਕੁਛ ਨਾ ਕੁਛ ਤਾਂ ਹਲਚਲ ਕਰਨਾ ਚਾਹੁੰਦੇ ਨੇ ਕਿ ਤਾਂ ਕਿ ਉਹ ਐਂਡ ਆਫ ਦੀ ਟਰਮ ਕਹਿ ਸਕਣ ਕਿ ਇਹ ਕੁਛ ਕੀਤਾ ਗਿਆ। ਇਸ ਸਰਗਰਮੀ ਨਾਲ
ਕਰਨਾ ਚਾਹੁੰਦੇ ਆ ਜਾਂ ਨਹੀਂ ਚਾਹੁੰਦੇ ਇਹ ਵੱਖਰਾ ਵਿਸ਼ਾ, ਪਰ ਕਰਨਾ ਪਊਗਾ।
ਪ੍ਰੈਸ਼ਰ ਇੰਨਾ ਵੱਧ ਗਿਆ,
ਜੇ ਨਾ ਕਰਨਗੇ ਤਾਂ ਫਿਰ 2022 ਦੇ ਨਤੀਜੇ ਫਿਰ ਦਿੱਲੀ ਵਾਲੇ ਆ ਜਾਣ
ਜੀ। ਅਸੀਂ ਆਪਣੇ ਪਹਿਲੇ ਐਪੀਸੋਡ 'ਚ ਚਰਚਾ ਕੀਤੀ ਸੀ ਜੀ, ਕਿ ਤੁਹਾਨੂੰ ਯਾਦ ਹੋਵੇ ਕਿ ਜਦੋਂ ਇਹ ਸਵਾਲ ਮੈਂ ਕੀਤਾ ਸੀਗਾ ਕਿ ਕੀ ਨਵਜੋਤ ਸਿੰਧੂ ਜਦੋਂ ਆਵਾਜ਼ ਚੱਕਦਾ ਹੈ ਤੇ ਉਹਦੇ ਨਾਲ ਕੋਈ ਖੜਾ ਨਹੀਂ ਹੁੰਦਾ ਤੇ ਉਹ ਮਲਾਲ ਹੁੰਦਾ ਹੋਏਗਾ। ਹੁਣ ਜੇ ਅਸੀਂ ਇਸ ਚੀਜ਼ ਨੂੰ ਪ੍ਰਗਟ ਸਿੰਘ ਜੀ ਦੀ ਚਿੱਠੀ ਨਾਲ ਮਿਲਾ ਕੇ ਦੇਖੀਏ ਕਿ ਇਸ ਵੇਲੇ ਅੱਗ ਪੂਰੀ ਭਖੀ ਹੋਈ ਸੀ, ਪ੍ਰਗਟ ਸਿੰਘ ਜੀ ਦੀ ਚਿੱਠੀ ਨੇ ਉਸ ਅੱਗ 'ਚ ਬਲਦੀ ਦਾ ਕੰਮ ਕੀਤਾ ਔਰ ਪ੍ਰੈਸ਼ਰ ਬਹੁਤ ਵੱਧ ਗਿਆ ਔਰ ਮਜਬੂਰਨ ਜਿਸ ਕੈਪਟਨ ਸਰਕਾਰ ਨੇ ਜਾਂ ਜਿਸ ਕਪਤਾਨ ਨੇ ਇੱਕ ਪਾਰਟੀ ਦੇ ਪ੍ਰਧਾਨ ਨੂੰ ਟਾਈਮ ਨਹੀਂ ਦਿੱਤਾ, ਉਹਨਾਂ ਨੇ ਸਪੈਸ਼ਲੀ ਪ੍ਰਗਟ ਸਿੰਘ ਹੁਣਾਂ ਨੂੰ ਸੱਦ ਲਿਆ ਆਪਣੇ ਕੋਲ ਔਰ 40-50 ਮਿੰਟ ਬਿਠਾ ਕੇ ਮੀਟਿੰਗ ਕੀਤੀ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ 2 ਮਹੀਨੇ ਪਹਿਲਾਂ ਲਿਖੀ ਹੋਈ ਚਿੱਠੀ ਦਾ ਕੋਈ ਅਸਰ ਨਹੀਂ ਸੀ, ਜਦੋਂ ਉਹ ਚਿੱਠੀ ਲੀਕ ਹੋਈ, ਮੀਡੀਆ 'ਚ ਪਈ, ਪਬਲਿਕ ਜਨਤਕ ਹੋਈ, ਉਹ ਪ੍ਰੈਸ਼ਰ ਵਧਿਆ। ਸੋ ਕਹਿਣ ਦਾ ਭਾਵ ਇਹ ਹੈ ਕਿ ਜਦੋਂ ਕੋਈ ਇੱਕ ਚੰਗਾ ਇਨਸਾਨ ਜਾਂ ਇੱਕ ਚੰਗਾ ਪੋਲੀਟੀਸ਼ੀਅਨ, ਪ੍ਰਗਟ ਸਿੰਘ ਜੀ ਹੋਣ ਚਾਹੇ ਨਵਜੋਤ ਸਿੱਧੂ ਹੋਣ, ਕੋਈ ਗਲਤ ਕਾਰਗੁਸ਼ਲੀ 'ਤੇ ਕੋਈ ਆਵਾਜ਼ ਚੱਕਦੇ ਨੇ ਜਾਂ ਕੋਈ ਕਦਮ ਚੱਕਦੇ ਨੇ ਤਾਂ ਜੇ ਉਹਨਾਂ ਦੇ ਨਾਲ ਬਾਕੀ ਦੇ ਵੀ ਨਾਲ ਸਾਥ ਦੇਣ, ਪ੍ਰੈਸ਼ਰ ਬਣ ਜਾਵੇ ਤਾਂ ਉਹਦਾ ਕੁਛ ਆਸਾਰ ਜਿਹੜੇ ਆ ਪੋਜ਼ਿਟਿਵ ਨਜ਼ਰ ਆਉਂਦੇ ਨੇ। ਇਹ ਇਹ ਇਸ ਗੱਲ ਨਾਲ ਤੁਸੀਂ ਸਹਿਮਤ ਹੋ ਜਾਂ ਨਹੀਂ ਹੋ?
ਦੇਖੋ, ਮੀਡੀਆ ਆਵਾਜ਼ ਕਿਸੇ ਦੀ ਬੁਲੰਦ ਕਰ ਸਕਦਾ, ਪਰ ਇੰਨਾ ਜ਼ਰੂਰ ਆ ਵੀ ਜਿਹੜਾ ਪ੍ਰਗਟ ਸਿੰਘ ਹੋਰਾਂ ਨੇ ਚਿੱਠੀ ਲਿਖੀ ਸੀ, ਚਿੱਠੀ ਦਾ ਕੋਈ ਬਹੁਤਾ ਅਸਰ ਨਹੀਂ ਹੋਇਆ। ਆਖਿਰਕਾਰ ਪ੍ਰਗਟ ਸਿੰਘ ਨੂੰ ਫਿਰ ਮੀਡੀਆ ਸਾਹਮਣੇ ਆਉਣਾ ਪਿਆ ਔਰ ਜਦੋਂ ਮੀਡੀਆ ਦੇ ਸਾਹਮਣੇ ਪ੍ਰਗਟ ਸਿੰਘ ਆਏ ਆ ਬਾਜਵਾ ਸਾਹਿਬ, ਤਾਂ ਉਹਨਾਂ ਨੇ ਇਹ ਗੱਲ ਕਹੀ ਬਕਾਇਦਾ। ਉਹ ਕਹਿੰਦੇ ਬੰਦਾ ਉਦੋਂ ਹੀ ਬੋਲਦਾ ਜਦੋਂ ਉਹਦੀ ਪਾਰਟੀ ਦੇ ਅੰਦਰ ਨਹੀਂ ਸੁਣੀ ਜਾਂਦੀ ਤੇ ਫਿਰ ਉਸਨੂੰ ਮੀਡੀਆ ਦੀ ਵੋਟ
ਬਿਲਕੁਲ
ਲੈਣੀ ਪੈਂਦੀ ਹੈ। ਕਹਿੰਦੇ ਇਸੇ ਕਰਕੇ ਪ੍ਰਤਾਪ ਸਿੰਘ ਬਾਜਵਾ ਬੋਲੇ, ਇਸੇ ਕਰਕੇ ਮੈਂ ਬੋਲਿਆ, ਇਸੇ ਕਰਕੇ ਨਵਜੋਤ ਸਿੰਘ ਸਿੱਧੂ ਬੋਲਿਆ। ਕਹਿੰਦੇ ਸਿੱਧੂ ਨੇ ਵੀ ਪਹਿਲਾਂ ਗੱਲ ਅੰਦਰ ਬਹਿ ਕੇ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਅੰਦਰ ਉਹਦੀ ਨਹੀਂ ਸੁਣੀ ਗਈ ਤਾਂ ਉਹਨੇ ਫਿਰ ਮੀਡੀਆ ਦੇ ਸਾਹਮਣੇ ਜਾ ਕੇ ਬੋਲ ਦਿੱਤਾ। ਉਸੇ ਤਰੀਕੇ ਦੇ ਨਾਲ ਇਹ ਸੱਚਾਈ ਹੈ ਕਿ ਜਦੋਂ ਮੀਡੀਆ 'ਚ ਲੀਡਰ ਆਉਂਦਾ, ਖ਼ਬਰ ਵੱਡੀ ਬਣਦੀ ਹੈ ਤਾਂ ਸਰਕਾਰਾਂ 'ਤੇ ਪ੍ਰੈਸ਼ਰ ਹੋਰ ਬਣ ਜਾਂਦਾ। ਸਵਾਲ ਇਹ ਹੈ ਵੀ ਮੀਡੀਆ ਵੀ ਤਾਂ ਹੀ ਗੱਲ ਕਰ ਸਕਦਾ ਜੇਕਰ ਲੀਡਰ ਕਰਨਗੇ ਤਾਂ, ਕਿਉਂਕਿ ਕੋਟ ਚਾਹੀਦਾ, ਰੈਫਰੈਂਸ ਚਾਹੀਦਾ। ਲੀਡਰ ਜਦੋਂ ਬੋਲਦਾ ਤਾਂ ਉਹਨੂੰ ਮੀਡੀਆ ਦਾ ਵਿਖਾਉਣਾ, ਜਿਵੇਂ ਹੁਣ ਪ੍ਰਗਟ ਸਿੰਘ ਨੂੰ ਮੀਡੀਆ ਬੜਾ ਇੰਟਰਟੇਨ ਕਰ ਰਿਹਾ ਹੈ ਕਿਉਂਕਿ ਵੈਸੇ ਵੀ ਜਿਹੜੀ ਪੱਤਰਕਾਰੀ ਹੁੰਦੀ ਹੈ ਬਾਜਵਾ ਸਾਹਿਬ ਉਹ ਸੱਤਾ ਧਿਰ ਦੇ ਖਿਲਾਫ਼ ਹੁੰਦੀ ਹੈ, ਪਰ ਬੜੀ ਬਦਕਿਸਮਤੀ ਹੈ ਸਾਡੀ ਨੈਸ਼ਨਲ ਮੀਡੀਆ ਦੀ ਖਾਸ ਤੌਰ ਤੇ ਕਿ ਜਿਹੜੀ ਰੂਲਿੰਗ ਪਾਰਟੀ ਦੇ ਖਿਲਾਫ਼ ਪੋਲਿਟਿਕਸ, ਜਿਹੜੀ ਜਰਨਲਿਜ਼ਮ ਨਾ ਹੋ ਕੇ ਆਪੋਜੀਸ਼ਨ ਦੇ ਖਿਲਾਫ਼ ਜਰਨਲਿਜ਼ਮ ਹੋ ਰਹੀ ਹੈ। ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਅਜਿਹੇ ਚੈਨਲ ਹੈਗੇ ਨੇ ਸੋ ਕਾਲਡ, ਜਿਹੜੇ ਕਿ ਹਮੇਸ਼ਾ ਕਹਿ ਲਓ ਕਿ ਤੁਸੀਂ ਸੱਤਾ ਧਿਰ ਦੇ ਖਿਲਾਫ਼ ਪੋਲੀਟਿਕਸ ਕਰਨ ਦੀ ਬਜਾਏ ਆਪੋਜੀਸ਼ਨ ਦੇ ਖਿਲਾਫ਼ ਪੋਲੀਟਿਕਸ ਕਰਦੇ ਆ। ਇਸ ਤਰੀਕੇ ਦੇ ਨਾਲ ਇਹ ਜਿਹੜਾ ਰੁਝਾਨ ਹੈ ਇਹ ਕਾਫੀ ਮਾੜਾ। ਵੈਸੇ ਜਿਹੜੀ ਪੱਤਰਕਾਰੀ ਹੈ ਉਹ ਰੂਲਿੰਗ ਪਾਰਟੀ ਦੇ ਖਿਲਾਫ਼ ਹੀ ਹੋਣੀ ਚਾਹੀਦੀ ਹੈ, ਕਿਉਂਕਿ ਸਵਾਲ ਰੂਲਿੰਗ ਪਾਰਟੀ ਤੋਂ ਪੁੱਛਣੇ ਬਣਦੇ ਆ ਕਿ ਤੁਹਾਡੇ ਕੋਲ ਸੱਤਾ ਹੈਗੀ ਹੈ ਤੇ ਤੁਸੀਂ ਹੁਣ ਕਰ ਕੀ ਰਹੇ
ਜੀ। ਅਗਲੇ ਕੁਐਸਚਨ ਤੋਂ ਜਾਣ ਤੋਂ ਪਹਿਲਾਂ ਇੱਕ ਸਵਾਲ ਜਿਹੜਾ ਤੁਸੀਂ ਆਲਮੋਸਟ ਕਵਰ ਕਰ ਹੀ ਚੁੱਕੇ ਹੋ। ਕੁਛ ਪੋਲੀਟੀਕਲ ਐਨਾਲਿਸਟ ਨੇ ਇਹ ਕਿਹਾ ਕਿ ਪੰਜਾਬ ਦੇ ਵਿੱਚ ਐਕਚੁਅਲੀ ਜੋ ਕਾਂਗਰਸ 'ਚ ਹੋ ਰਿਹਾ ਜਾਂ ਜੋ ਆਮ ਆਦਮੀ ਪਾਰਟੀ 'ਚ ਹੋ ਰਿਹਾ ਔਰ ਇਸ ਲਪੇਟੇ ਵਿੱਚ ਪ੍ਰਗਟ ਜੀ ਵੀ ਆ ਗਏ, ਇਸ ਕਰਕੇ ਕਿ ਸਾਰੇ ਕਿਸੇ ਵੀ ਪੋਲੀਟੀਸ਼ੀਅਨ ਨੂੰ ਆਪਣੀ ਆਪਣੀ ਕੁਰਸੀ ਦੀ ਪਈ ਆ, ਆਪਣਾ ਆਪਣਾ ਫਿਊਚਰ ਬਚਾਉਣ ਦੀ ਪਈ ਆ, ਇਸ ਕਰਕੇ ਇਹ ਜਨਤਾ ਨੂੰ ਜਸਟੀਫਾਈ ਕਰਨ ਲਈ ਐਕਸ਼ਨ ਲੈ ਰਹੇ ਨੇ ਜਦਕਿ ਪੰਜਾਬ ਦਾ ਦਰਦ ਇਹਨਾਂ ਨੂੰ ਨਹੀਂ ਹੈ। ਇਹ ਇਸ ਪੂਰੇ ਕਿਓਸ ਦੇ ਵਿੱਚ ਜਿਹੜੀ ਇਹ ਕਿਸੇ ਬਾਕੀ ਪੋਲੀਟੀਕਲ ਐਨਾਲਿਸਟ ਦਾ ਇਹ ਕਹਿਣਾ ਹੋਇਆ ਕੁਛ ਚੈਨਲਾਂ ਦੇ ਉੱਤੇ, ਇਸ ਬਾਰੇ ਤੁਸੀਂ ਕੀ ਟਿੱਪਣੀ ਕਰੋਗੇ?
देखो मैं कल्ली कुर्सी की दौड़ नहीं कह सकता, ये बिल्कुल गलत है, क्योंकि
जी
एक बहुत वड्डा वैक्यूम बन गया सी पंजाब दी पॉलिटिक्स दे विच कि कौन बोलूगा।
जी
देखो जदों खुद चर्चा होने लग पे ना जी, जदों जबान ते आम ये गल तुरन लग पवे कि यार कीता ही कुछ नहीं, हो कुछ नहीं रहा पंजाब दे विच, तुसीं वेखो ना अज हर शख्स किते भी बैठा वो इको चर्चा करता है यार कांग्रेस सरकार आई गल नहीं बनी, कांग्रेस सरकार आई गल नहीं बनी। चलो आम लोगों की गल तुसीं छड्ड दिओ, इन्हां दे लीडर कहन लग पे,
जी
मतलब जो लीडर कहन लग पैण तां लोगों ने तो आपे ही कहन लग पैना ना। सब तो पहला नशे वाले मसले ते कुलबीर सिंह जीरा मनप्रीत बादल की हाजरी च स्टेज तो ये बोल देंदे आ कि अफसर रले हुए आ जी, और तुसीं वेखो जीरा नूं सस्पेंड कर दिता जांदा। उस तो बाद सुरजीत सिंह धमाण बोलते हैं, सुरजीत सिंह धमाण तो बाद फिर मदन लाल जलालपुर, फिर नवजोत सिंह सिद्धू, फिर प्रताप सिंह बाजवा, फिर प्रगट सिंह, फिर काका रणदीप सिंह, मतलब एक तो बाद एक जिहड़े लीडर बोल रहे ने कुर्सियां लई, सारे कुर्सियां दे लई नहीं बोल रहे,
जनता नूं जवाब देना पवेगा।
मैं कहना बाजवा साहब जे कुर्सी लई भी बोल रहे आ की झूठ बोल रहे
जी,
सानूं इह पुष्टि करनी पवेगी
सवाल सही चक रहे या नहीं चक रहे जी,
जां तां होवे हां भावे अगला। देखो सियासत है की आ, सियासत कुर्सी बचाउण दी दौड़ी आ
जी,
सियासत अहुदेदारियां दी दौड़ी आ, सियासत है की आ, सियासत कोई चैरिटेबल ट्रस्ट थोड़ा हैगा, सियासत कोई समाज सेवा नहीं है, इह तां सिर्फ एवें गल्लां हैगियां। सियासत यही है कि आपके अहुदियां ते बरकरार किवें रहना है, पर बशर्ते कि तुसीं कंस्ट्रक्टिव पॉलिटिक्स करो, ਉਹਦੇ ਨਾਲ ਦਾ ਸ਼ਾਨਦਾਰ ਕੰਮ ਨਹੀਂ ਹੈ। ਤਾਂ ਮੈਂ ਜਿਹੜੇ ਇਹ ਐਲੀਗੇਸ਼ਨ ਜਾਂ ਆਪਣੀ ਹੀ ਸਰਕਾਰ ਨੂੰ ਸਵਾਲ ਪੁੱਛੇ ਜਾ ਰਹੇ ਨੇ, ਤਾਂ ਮੈਂ ਇਹਨੂੰ ਕੰਸਟ੍ਰਕਟਿਵ ਪੋਲਿਟਿਕਸ ਦਾ
ਪੋਜ਼ਿਟਿਵ
ਪਾਰਟ ਮੰਨੂਗਾ, ਚਾਹੇ ਬੇਸ਼ੱਕ ਇਹਦੇ ਮਗਰ ਲਾਲਸਾ ਅਹੁਦਿਆਂ ਦੀ ਕਿਉਂ ਨਾ ਹੋਵੇ। ਤਾਂ ਕਹਿਣ ਦਾ ਭਾਵ ਹੈ ਕਿ ਇਹ ਕੰਸਟ੍ਰਕਟਿਵ ਪੋਲਿਟਿਕਸ ਦਾ ਪਾਰਟ ਹੈ, ਜਿਹਦੇ 'ਚੋਂ ਪੁੱਛ ਰਹੇ ਨੇ ਆਪਣੇ ਮੁੱਖ ਮੰਤਰੀ ਨੂੰ ਕਿ ਅਸੀਂ ਆਹ ਆਹ ਭਾਈ ਵਾਅਦੇ ਕੀਤੇ ਸੀ, ਆਪਾਂ ਉਹ ਪੂਰੇ ਕਿਉਂ ਨਹੀਂ ਕਰਦੇ ਪਏ, ਜਦਕਿ ਇਹ ਸਵਾਲ ਆਪੋਜੀਸ਼ਨ ਪੁੱਛਦੀ ਹੈ। ਜਦੋਂ ਆਪੋਜੀਸ਼ਨ ਆਪ 'ਚ ਖੇਰੂ ਬੇਰੂ ਹੋਈ ਪਈ ਹੈ, ਤਾਂ ਫਿਰ ਸੱਤਾ ਧਿਰ ਵਾਲੇ ਕਹਿੰਦੇ ਹੁਣ ਆਪਾਂ ਨਹੀਂ ਬੋਲਣਾ ਪਊਗਾ, ਕਿਉਂਕਿ ਆਪੋਜੀਸ਼ਨ ਦਾ ਤਾਂ ਕੋਈ ਰੋਲ ਬਹੁਤਾ ਸ਼ਾਨਦਾਰ ਹੈ ਨਹੀਂ। ਅਕਾਲੀਆਂ ਦੇ ਨਾਲ ਵੈਸੇ ਮੈਚ ਫਿਕਸਿੰਗ ਦੇ ਐਲੀਗੇਸ਼ਨ ਲੱਗੀ ਜਾਂਦੇ ਆ, ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਕਾਟੋ ਕਲੇਸ਼ ਆਪਸ 'ਚ ਹੀ ਮੁੱਕਦਾ ਨਜ਼ਰ ਨਹੀਂ ਆਉਂਦਾ। ਇਸ ਕਰਕੇ ਕਾਂਗਰਸ ਦੇ ਹੀ ਸੱਤਾ ਧਿਰ ਦੇ ਕੁਝ ਵਿਧਾਇਕਾਂ ਨੇ ਤੇ ਕੁਝ ਲੀਡਰਾਂ ਨੇ ਆਪੋਜੀਸ਼ਨ ਦਾ ਰੋਲ ਅਦਾ ਕਰਕੇ ਆਪਣੇ ਸੀਐਮ ਤੋਂ ਸਵਾਲ ਪੁੱਛੇ ਨੇ, ਜਿਨ੍ਹਾਂ ਨੂੰ ਮੀਡੀਆ ਨੇ ਇੰਟਰਟੇਨ ਕੀਤਾ ਤੇ ਨਾਲ ਹੀ ਲੋਕਾਂ ਨੇ ਵੀ ਉਸ ਨੂੰ ਚੰਗੇ ਤਰੀਕੇ ਨਾਲ ਸੈਲੀਬ੍ਰੇਟ ਕੀਤਾ ਕਿ ਸ਼ੁਕਰ ਹੈ ਕੋਈ ਬੰਦਾ ਜਿਹੜਾ ਉਹ ਸਰਕਾਰ ਨੂੰ ਸਵਾਲ ਪੁੱਛਣ ਦੇ ਲਈ ਖੜਾ ਹੋਇਆ
ਜੀ। ਅੱਗੇ ਆਪਾਂ ਚੱਲਦੇ ਹਾਂ ਕਿ ਜਿਵੇਂ ਇੱਕ ਐਗਜ਼ਾਮਪਲ ਮੈਂ ਦੇਣੀ ਚਾਹਾਂਗਾ ਇਸ ਗੱਲ ਨੂੰ ਅੱਗੇ ਜਸਟੀਫਾਈ ਕਰਨ ਲਈ, ਕਿ ਜਿਵੇਂ IPL ਔਰ 2020 ਦਾ ਮੈਚ ਹੁੰਦਾ ਹੈ ਅਤੇ ਇੱਕ ਪਾਸੇ ਆਪਾਂ ਇਸ ਪੋਲੀਟਿਕਸ ਨੂੰ ਜੋੜੀਏ ਅਤੇ ਦਰਸ਼ਕ ਜਿਹੜੇ ਹੈਗੇ ਆ ਫੇਸਬੁੱਕ 'ਤੇ ਜਾਂ ਸੋਸ਼ਲ ਮੀਡੀਆ 'ਤੇ ਉਹ ਹਰ ਗੇਮ 'ਤੇ ਛੱਕਾ ਵੱਜਾ ਦੇਖਣਾ ਚਾਹੁੰਦੇ ਨੇ, ਲੇਕਿਨ ਸਿਆਸਤ ਐਵੇਂ ਨਹੀਂ, ਸਿਆਸਤ ਇੱਕ ਟੈਸਟ ਮੈਚ ਦੀ ਤਰ੍ਹਾਂ ਹੈ। ਜੇ ਪੋਲੀਟੀਸ਼ੀਅਨ ਸਰਦਾਰ ਪ੍ਰਗਟ ਸਿੰਘ, ਨਵਜੋਤ ਸਿੰਘ ਸਿੱਧੂ ਜੇ ਉਹ ਆਪਣੀ ਵਿਕਟ ਬਚਾ ਕੇ ਖੇਲਣਗੇ, ਆਊਟ ਨਹੀਂ ਹੋਣਗੇ, ਤਾਂ ਹੀ ਕੁਛ ਕਰ ਸਕਣਗੇ ਜਦੋਂ ਮੌਕਾ ਮਿਲੇਗਾ। ਹਾਂਜੀ ਸੋਢੀ ਸਾਹਿਬ, ਤੁਸੀਂ ਇਸ ਬਾਰੇ ਕੀ ਕਹੋਗੇ ਜੀ?
ਦੇਖੋ ਜਿਹੜਾ ਨਵਜੋਤ ਸਿੰਘ ਸਿੱਧੂ ਵਾਲੀ ਗੱਲ ਹੈਗੀ ਆ, ਦੇਖੋ ਮੰਤਰੀ ਬਣਾਇਆ ਗਿਆ, ਸਾਰਾ ਕੁਛ ਕੀਤਾ ਗਿਆ, ਪਰ ਸਵਾਲ ਇਹ ਹੈ ਬਾਜਵਾ ਸਾਹਿਬ ਵੀ ਤੁਹਾਡੇ ਹੱਥ 'ਚ ਮੈਂ ID ਫੜਾ ਦਿਆਂ, ਗਨ ਮਾਈਕ ਫੜਾ ਦਿਆਂ, ਤੁਹਾਨੂੰ ਕੈਮਰਾ ਦੇ ਦਿਆਂ, ਤੁਹਾਨੂੰ ਦੋ ਬੰਦੇ ਦੇ ਦਿਆਂ, ਗੱਡੀ ਦੇ ਦਿਆਂ, ਵੀ ਆਹ ਲਓ ਚੱਕੋ ਜੀ ਤੁਸੀਂ ਰੋਟੋਰੂਆ 'ਚ ਸ਼ੂਟ ਕਰਕੇ ਆਓ
ਜੀ,
ਤੁਹਾਨੂੰ ਜਦੋਂ ਉੱਥੇ ਭੇਜਿਆ ਜਾਵੇ ਤੇ ਤੁਸੀਂ ਸ਼ੂਟ ਕਰਨ ਜਾਓ, ਤਾਂ ਨਾਲ ਹੀ ਤੁਹਾਨੂੰ ਮੈਂ ਇਹ ਕਹਿ ਦਿਆਂ ਵੀ ਤੁਸੀਂ ਸਵਾਲ ਨਹੀਂ ਕੋਈ ਪੁੱਛਣਾ
ਜੀ,
ਜਾਂਦੇ ਰਹੋ ਪਰ ਤੁਸੀਂ ਸਵਾਲ ਕੋਈ ਨਹੀਂ ਪੁੱਛਣਾ। ਉਸੇ ਤਰੀਕੇ ਨਾਲ ਮੈਂ ਸਮਝਦਾ ਕਿ ਸਿੱਧੂ ਹਰਾਂ ਦੇ ਨਾਲ ਬੀਤੀ ਹੈ, ਮੰਤਰੀ ਬਣਾ ਦਿੱਤੇ ਗਏ ਪਰ ਉਹਨਾਂ ਦੇ ਮਹਿਕਮੇ ਦੇ ਵਿੱਚ ਹੀ ਉਹਨਾਂ ਦੀ ਚੱਲਦੀ ਨਹੀਂ ਸੀ
ਜੀ,
ਮਤਲਬ ਪਾਵਰ ਹੈ ਨਹੀਂ ਸੀ, ਪਾਵਰ ਨਾ ਦੇਣਾ, ਸਹੂਲਤਾਂ ਦੇ ਦੇਣੀਆਂ ਪਰ ਪਾਵਰ ਨਾ ਦੇਣਾ, ਉਸੇ ਤਰ੍ਹਾਂ ਬੀਤਿਆ। ਜਿਹੜਾ ਵੀ ਸਿੱਧੂ ਫੈਸਲਾ ਕਰਦਾ ਸੀ ਤਾਂ ਉਹਦੇ ਤੇ ਕਹਿ ਲਓ ਕਿ ਤੁਸੀਂ ਗੌਰ ਨਹੀਂ ਹੁੰਦਾ ਸੀ, ਉਹ ਇੰਪਲੀਮੈਂਟ ਨਹੀਂ ਹੁੰਦਾ ਸੀ, ਐਗਜ਼ੀਕਿਊਟ ਨਹੀਂ ਹੋ ਪਾਉਂਦਾ ਸੀ। ਇਸ ਕਰਕੇ ਸਿੱਧੂ ਨੇ ਮਹਿਸੂਸ ਕੀਤਾ ਵੀ ਮੰਤਰੀ ਤਾਂ ਮੈਂ ਇੱਕ ਡੰਮੀ ਬਣਾਤਾ, ਵੀ ਸੁਣੀ ਤਾਂ ਮੇਰੀ ਜਾ ਰਹੀ ਨਹੀਂ। ਕੁਛ ਕੁਛ ਸਿੱਧੂ ਦਾ ਕਸੂਰ ਇਹ ਵੀ ਸੀ ਕਿ ਸਿੱਧੂ ਨੇ ਬਤੌਰ ਮੰਤਰੀ ਕੰਮ ਕਰਨ ਦੀ ਬਜਾਏ ਨਵਜੋਤ ਸਿੰਘ ਸਿੱਧੂ ਨੇ ਕਿਤੇ ਨਾ ਕਿਤੇ ਕਹਿ ਲਓ ਕਿ ਆਪੋਜੀਸ਼ਨ ਵਾਲਾ ਰੋਲ ਵੀ ਅਦਾ ਕੀਤਾ, ਮਤਲਬ ਉਹਨਾਂ ਨੇ ਇਹ ਗੱਲ ਭੁੱਲ ਗਏ ਕਿ ਬਾਕੀ ਵੀ ਤਾਂ ਲੀਡਰ ਬੈਠੇ ਨੇ ਨਾ, ਕਿਉਂਕਿ ਸਿਸਟਮ ਦੇ ਅੰਦਰ ਨਾ ਬਾਜਵਾ ਸਾਹਿਬ
ਪ੍ਰੋਟੋਕਾਲ ਫੋਲੋ ਨਹੀਂ ਕੀਤਾ ਜੀ,
ਪ੍ਰੋਟੋਕਾਲ ਹੈ, ਪ੍ਰੋਟੋਕਾਲ ਦੇ ਮੁਤਾਬਕ ਚੱਲਣਾ ਪੈਂਦਾ, ਬੇਸ਼ੱਕ ਉਹਦੇ 'ਚ ਗਲਤ ਸਹੀ ਜੋ ਮਰਜ਼ੀ ਆ, ਪਾਰਟੀ 'ਚ ਚੱਲਣਾ ਪੈਂਦਾ। ਤਾਂ ਸਿੱਧੂ ਨੂੰ ਇਸ ਐਲੀਗੇਸ਼ਨ ਤੋਂ ਬਚਣ ਦੀ ਲੋੜ ਸੀ, ਕਿਉਂਕਿ ਪਹਿਲਾਂ BJP 'ਚ ਵੀ ਇਹ ਐਲੀਗੇਸ਼ਨ ਲੱਗਿਆ ਵੀ ਨਹੀਂ ਨਵਜੋਤ ਸਿੰਘ ਸਿੱਧੂ ਰਲ ਕੇ ਨਹੀਂ ਚੱਲਦੇ। ਤਾਂ ਕਾਂਗਰਸ ਦੇ ਵਿੱਚ ਵੀ ਉਹਨਾਂ ਨੇ ਬੇਸ਼ੱਕ ਬਾਦਲਾਂ ਦੇ ਖਿਲਾਫ ਜਿਹੜਾ ਝੰਡਾ ਚੱਕ ਲਿਆ ਸੀਗਾ ਕਿ ਨਹੀਂ ਕਾਰਵਾਈ ਤੁਰੰਤ ਹੋਣੀ ਚਾਹੀਦੀ ਆ, ਪਰ ਮਸਲਾ ਚੱਕਣਾ ਚਾਹੀਦਾ ਸੀ ਜੇ ਉਹ ਚਾਹੁੰਦੇ ਸੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ, ਪਰ ਉਹਦੇ ਨਾਲ ਉਹਨਾਂ ਨੇ ਆਪਦੀ ਲੌਬੀ ਨਹੀਂ ਬਣਾਈ। ਤਾਂ ਲੌਬੀ ਤੋਂ ਬਿਨਾਂ ਸਿਆਸਤ 'ਚ ਪੈਰ ਨਹੀਂ ਲੱਗ ਸਕਦੇ, ਤਾਂ ਨਵਜੋਤ ਸਿੰਘ ਸਿੱਧੂ ਕਿਉਂ ਨਹੀਂ ਕਾਮਯਾਬ ਹੋ ਸਕੇ, ਉਹਦੇ 'ਚ ਉਹਨਾਂ ਨੇ ਗਲਤੀਆਂ ਰਹੀਆਂ। ਨਵਜੋਤ ਸਿੰਘ ਸਿੱਧੂ ਵਿਦਇਨ ਦਾ ਪਾਰਟੀ ਸੋਸ਼ਲ ਨਹੀਂ ਹੈਗੇ, ਮੰਤਰੀਆਂ ਨੂੰ ਨਾਲ ਲੈ ਕੇ ਨਹੀਂ ਚੱਲਣਾ, ਕਿਸੇ ਬੰਦੇ ਨੱਦਰ ਨਾਲ ਗੱਲਬਾਤ ਨਾ ਕਰਨੀ, ਉਹਦੇ ਕਰਕੇ ਵੀ ਨਵਜੋਤ ਸਿੰਘ ਸਿੱਧੂ ਦਾ ਨੁਕਸਾਨ ਹੋਇਆ। ਹਾਲਾਂਕਿ ਜਿਹੜੇ ਪਬਲਿਕ ਸੈਂਟੀਮੈਂਟਸ ਹੈਗੇ ਨੇ ਉਹ ਨਵਜੋਤ ਸਿੰਘ ਸਿੱਧੂ ਦੇ ਨਾਲ ਅੱਜ ਵੀ ਹੈਗੇ ਨੇ। ਕੋਈ ਵੀ ਨਵਜੋਤ ਸਿੰਘ ਸਿੱਧੂ ਨੂੰ ਗਲਤ ਨਹੀਂ ਕਹਿ ਰਿਹਾ ਕਿ ਸਿੱਧੂ ਗਲਤ ਹੈ, ਸਿੱਧੂ ਦੀ ਹਰ ਗਲੀ ਹਰ ਮੋੜ ਤੇ ਚਰਚਾ ਹੈ, ਪਰ ਸਿਆਸੀ ਤੌਰ ਤੇ ਆਪਣੀ ਸਮਝ ਦੇ ਮੁਤਾਬਕ ਜੋ ਮੈਂ ਮਹਿਸੂਸ ਕਰਦਾ ਕਿ ਨਵਜੋਤ ਸਿੰਘ ਸਿੱਧੂ ਨੇ ਪਾਰਟੀ ਚ ਲੌਬੀ ਨਹੀਂ ਬਣਾਈ। ਪਾਰਟੀ ਚ ਲੌਬੀ ਬਣਾ ਕੇ ਚਾਹੀਦਾ ਸੀ, ਕਿਉਂਕਿ ਇੱਕ ਬੰਦਾ ਬੋਲਦਾ, ਅੱਜ ਜਿਹੜੇ ਬੋਲ ਰਹੇ ਇੱਕ ਇੱਕ ਕਰਕੇ, ਇਹ ਜੇ ਉਦੋਂ ਹੀ ਸਿੱਧੂ ਦੇ ਨਾਲ ਰਲ ਕੇ ਇਕੱਠੇ ਬੋਲੇ ਹੁੰਦੇ ਤਾਂ ਨਾ ਅੱਜ ਸਿੱਧੂ ਦਾ ਨੁਕਸਾਨ ਹੁੰਦਾ ਤੇ ਨਾ ਹੀ ਅੱਜ ਜਿਹੜੇ ਫੈਸਲੇ ਹੋਣੇ ਸੀ ਉਹਨਾਂ ਚ ਦੇਰੀ ਹੋ ਸਕਦੀ ਸੀ, ਤੇ ਸਿੱਧੂ ਵੀ ਕਿਤੇ ਨਾ ਕਿਤੇ ਕਾਹਲ ਕਰਕੇ ਇਕੱਲੇ ਤੌਰ ਤੇ ਬੋਲਣਾ ਔਰ ਲਗਾਤਾਰ ਬੋਲਦੇ ਰਹਿਣਾ, ਸੀਐਮ ਦੇ ਖਿਲਾਫ਼ ਬੋਲਣਾ, ਕੁਝ ਹਾਈਕਮਾਂਡ ਨੇ ਵੀ ਸਿੱਧੂ ਦਾ ਨੁਕਸਾਨ ਕਰਵਾਇਆ। ਪਹਿਲਾਂ ਦੇ ਕੇ ਪੰਪ ਦੇ ਕੇ ਸਿੱਧੂ ਨੂੰ ਬੁਲਵਾਈ ਗਏ ਤੇ ਉਸ ਤੋਂ ਬਾਅਦ ਫਿਰ ਹੱਥ ਆਪਣਾ ਪਿੱਛਾ ਖਿੱਚ ਲਿਆ। ਔਨ ਦਾ ਅਦਰ ਹੈਂਡ ਤੁਸੀਂ ਭਗਵੰਤ ਮਾਨ ਦੀ ਗੱਲ ਕੀਤੀ ਆ, ਤਾਂ ਭਗਵੰਤ ਮਾਨ ਦੇ ਬਤੌਰ MP ਉਹਨਾਂ ਦੇ ਕਿਰਦਾਰ ਤੇ ਇੱਕ ਸਵਾਲ ਚੁੱਕਣਾ ਵਾਜਬ ਨਹੀਂ ਹੋਊਗਾ, ਪਰ ਬਤੌਰ ਪ੍ਰਧਾਨ ਕਿਤੇ ਨਾ ਕਿਤੇ ਭਗਵੰਤ ਮਾਨ ਨੂੰ ਹੋਰ ਮਿਹਨਤ ਕਰਨ ਦੀ ਲੋੜ ਆ, ਔਰ ਉਹਨਾਂ ਦੀ ਪਾਰਟੀ ਦੇ ਲੀਡਰ ਵੀ ਇਹ ਗੱਲ ਕਹਿੰਦੇ ਆ ਕਿ ਭਗਵੰਤ ਨੂੰ ਹੁਣ ਸੋਸ਼ਲ ਹੋਣਾ ਚਾਹੀਦਾ, ਭਗਵੰਤ ਨੂੰ ਥੋੜਾ ਜਿਹਾ ਬਰੋਡ ਮਾਈਂਡਡ ਵੀ ਹੋਣਾ ਚਾਹੀਦਾ ਔਰ ਬਾਹਾਂ ਖੋਲ ਕੇ ਬਾਕੀ ਦੇ ਲੀਡਰਾਂ ਦਾ ਸਵਾਗਤ ਕਰਨਾ ਚਾਹੀਦਾ, ਕਿਉਂਕਿ ਇਕੱਲਿਆਂ ਪਾਰਟੀ ਨਹੀਂ ਚੱਲਦੀ ਹੈ, ਦੂਸਰੇ ਲੀਡਰਾਂ ਨੂੰ ਸ਼ਾਮਿਲ ਕਰਨ ਚ ਭਗਵੰਤ ਮਾਨ ਨੂੰ ਮੋਹਰੀ ਹੋ ਕੇ ਰੋਲ ਅਦਾ ਕਰਨਾ ਚਾਹੀਦਾ, ਜਦਕਿ ਇਹ ਖਦਸ਼ਾ ਪਾਸੇ ਰੱਖ ਦੇਣਾ ਚਾਹੀਦਾ ਕਿ ਮੇਰੇ ਨਾਲ ਦੀ ਕੋਈ ਸੈਲੀਬ੍ਰਿਟੀ ਜਾਂ ਮੇਰੇ ਨਾਲ ਦਾ ਕੋਈ ਸਟਾਰ ਪ੍ਰਚਾਰਕ ਮੇਰੇ ਬਰਾਬਰ ਆ ਕੇ ਖੜਾ ਨਾ ਹੋਵੇ, ਕਿਉਂਕਿ ਜਿਹੜਾ ਟੀਮ ਵਰਕ ਹੈ, ਟੀਮ ਵਰਕ ਹੀ ਜਿਹੜਾ ਉਹ ਸਿਆਸੀ ਸੰਗਠਨ ਨੂੰ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਕੋਈ ਨੈਟਵਰਕ ਹੋਵੇ ਤਾਂ ਟੀਮ ਵਰਕ ਹੀ ਕਾਮਯਾਬ ਕਰਦਾ। ਤੁਸੀਂ ਤੇ ਮੈਂ ਤਾਂ ਹੀ ਦੋਵੇਂ ਕਾਮਯਾਬ ਹੈ ਬਾਜਵਾ ਸਾਹਿਬ, ਜੇ ਤੁਸੀਂ ਉੱਥੇ ਬੈਠੇ ਹੋ ਤੁਹਾਡੇ ਬੈਕਗ੍ਰਾਉਂਡ ਤੇ ਟੀਮ ਬੈਠੀ ਹੈ, ਮੈਂ ਇੱਥੋਂ ਬੈਠਾ ਤੇ ਮੇਰੇ ਵੀ ਬੈਕਗ੍ਰਾਉਂਡ ਤੇ ਟੀਮ ਬੈਠੀ ਹੈ, ਇਹ ਟੀਵੀ ਆਪਣੇ ਆਪ ਤਾਂ ਸਭ ਕੁਝ ਕਰ ਨਹੀਂ ਰਿਹਾ, ਸਾਡਾ ਦੋਨਾਂ ਦਾ ਟੀਮ ਵਰਕ ਹੈ ਨਾ, ਟੀਮ ਵਰਕ ਹੀ ਆਉਟਪੁੱਟ ਦੇ ਰਿਹਾ ਤਾਂ ਕਿ ਲੋਕ ਜਿਹੜੇ ਨੇ ਉਹ ਸਬਕਾ ਟੀਵੀ ਦੇ ਮਾਧਿਅਮ ਆਨੰਦ ਮਾਣ ਰਹੇ ਨੇ। ਜੇਕਰ ਤੁਸੀਂ ਕਹੋ ਕਿ ਮੈਂ ਸੋਢੀ ਨੂੰ ਨਹੀਂ ਲੈਣਾ ਤੇ ਮੈਂ ਕਹਾਂ ਮੈਂ ਬਾਜਵੇ ਨਾਲ ਪ੍ਰੋਗਰਾਮ ਨਹੀਂ ਕਰਨਾ, ਤੁਸੀਂ ਮੈਨੂੰ ਦੱਸੋ ਫਿਰ ਡਿਸਕਸ਼ਨ ਕਿਵੇਂ
ਨਹੀਂ ਤੁਰਦੀ। ਔਰ ਇਹੀ ਗੱਲ ਹੈ ਜਿਹੜੀ ਕਿ ਇੱਕ ਤੰਗ ਦਿਲੀ ਭਗਵੰਤ ਮਾਨ ਦੀ ਨਜ਼ਰ ਆ ਰਹੀ ਹੈ ਕਿ ਅਜੇ ਵੀ ਉਹਨਾਂ ਦੀ ਬਾਡੀ ਲੈਂਗੁਏਜ, ਉਹਨਾਂ ਦੀ ਗੱਲਬਾਤ 'ਚ ਇਹੀ ਨਜ਼ਰ ਆ ਰਿਹਾ ਹੈ ਕਿ ਉਹ ਇਸ ਗੱਲ ਨੂੰ ਮਨਜ਼ੂਰ ਕਰਨ 'ਚ ਐਕਸੈਪਟ ਨਹੀਂ ਕਰ ਰਹੇ ਕਿ ਪਾਰਟੀ ਜਿਹੜੀ ਹੈ ਉਹ ਇੱਕਜੁੱਟ ਹੈ ਜਾਂ ਨਹੀਂ ਹੈ, ਬੰਦੇ ਜਿਹੜੇ ਵਾਪਸ ਆਉਣੇ ਚਾਹੀਦੇ ਕਿ ਨਹੀਂ ਆਉਣੇ ਚਾਹੀਦੇ, ਉਹਨਾਂ ਔਰ ਕਿਸ ਤਰ੍ਹਾਂ ਦਾ ਆਉਣੇ ਚਾਹੀਦੇ ਨੇ, ਕਿਸ ਤਰ੍ਹਾਂ ਉਹ ਆਉਣਗੇ, ਉਹਨਾਂ ਦਾ ਕੋਲ ਉਹਨਾਂ ਦੇ ਕੋਲ ਕੋਈ ਬਲੂ ਪ੍ਰਿੰਟ ਨਹੀਂ ਹੈ ਕਿ ਉਹ ਕਿੱਦਾਂ ਕਰਨਗੇ, ਉਹਨਾਂ ਕੋਲ ਸਿਰਫ ਇੱਕ ਆਂਸਰ ਹੈ ਕਿ ਦਿੱਲੀ ਇੰਪਲੀਮੈਂਟ ਕਰਾਂਗੇ, ਲੇਕਿਨ ਆਪਣਾ ਉਹਨਾਂ ਦਾ ਕੋਈ ਬਲੂ ਪ੍ਰਿੰਟ ਨਹੀਂ ਹੈ ਕਿ ਜਿਹਦੇ ਨਾਲ ਉਹ ਪੰਜਾਬ ਨੂੰ ਸਾਂਭ ਸਕਦੇ, ਪੰਜਾਬ ਦੇ ਵਿੱਚ ਟੀਮ ਬਣਾ ਸਕਦੇ ਆ। ਲਾਸਟ ਆਪਣੇ ਕੋਲ 5 ਮਿੰਟ ਰਹਿੰਦੇ ਸੋਢੀ ਸਾਹਿਬ, ਮੇਰਾ ਸਵਾਲ ਹੁਣ ਲਾਸਟ ਹੈ, ਨਵਜੋਤ ਸਿੰਘ ਸਿੱਧੂ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਲੈਣਗੇ? ਇਹ ਜਿਹੜੀ ਤਿਕੜੀ ਬਣੀ ਹੈ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਔਰ ਪ੍ਰਗਟ ਸਿੰਘ, ਇਸ ਰਿਲੇਸ਼ਨ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਫਿਊਚਰ 'ਚ?
ਦੇਖੋ, ਨਵਜੋਤ ਸਿੱਧੂ ਤੇ ਪ੍ਰਗਟ ਸਿੰਘ ਦੀ ਦੋਸਤੀ ਤਾਂ ਹੈਗੀ ਹੈ, ਕੋਈ ਸ਼ੱਕ ਨਹੀਂ ਹੈ। ਬਹੁਤ ਸਾਰੇ ਸਿਆਸੀ ਮਾਹਰ ਇਹ ਗੱਲ ਵੀ ਕਹਿੰਦੇ ਆ ਕਿ ਨਵਜੋਤ ਸਿੰਘ ਸਿੱਧੂ ਦੀ ਚਾਹ ਤੇ ਪ੍ਰਗਟ ਸਿੰਘ ਬੋਲੇ ਨੇ, ਕਿਉਂਕਿ ਲਗਾਤਾਰ ਪ੍ਰਗਟ ਸਿੰਘ ਨਵਜੋਤ ਸਿੰਘ ਸਿੱਧੂ ਨੂੰ ਹੁਣ ਬਿਲਕੁਲ ਸਹੀ ਕਹਿ ਰਹੇ ਨੇ, ਉਹ ਕਹਿੰਦੇ ਕਿ ਸਿੱਧੂ ਦਾ ਸਟੈਂਡ ਵੀ ਬਿਲਕੁਲ ਦਰੁਸਤ ਹੈਗਾ, ਦੋਸਤੀ ਦੋਵਾਂ ਦੀ ਪੱਕੀ ਆ, ਪਰ ਨਵਜੋਤ ਸਿੰਘ ਸਿੱਧੂ ਦੇ ਬਾਰੇ ਇਹ ਗੱਲ ਜ਼ਰੂਰ ਕਹੀ ਜਾਂਦੀ ਹੈ ਕਿ ਸਿਆਸੀ ਤੌਰ ਤੇ ਨਵਜੋਤ ਸਿੰਘ ਸਿੱਧੂ ਕਿਸੇ ਤੇ ਵਿਸ਼ਵਾਸ ਬਹੁਤਾ ਨਹੀਂ ਕਰਦੇ, ਚਾਹੇ ਉਹ ਪ੍ਰਗਟ ਸਿੰਘ ਹੀ ਕਿਉਂ ਨਾ ਹੋਵੇ, ਪਰ ਹੁਣ ਨਵਜੋਤ ਸਿੰਘ ਸਿੱਧੂ ਨੂੰ ਬੋਲਣਾ ਪਊਗਾ। ਬੀਤੇ ਦਿਨ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਵੀ ਇਹ ਗੱਲ ਕਹੀ ਹੈ, ਕਹਿੰਦੇ ਕਿ ਉਹ ਲੀਡਰ ਲੋਕਾਂ ਦਾ ਲੀਡਰ ਨਹੀਂ ਹੋ ਸਕਦਾ ਜਿਹੜਾ ਲੋਕਾਂ ਦੇ ਮੁੱਦਿਆਂ ਤੇ ਬੋਲੇ ਨਾ। ਕਹਿੰਦੇ ਮਤਲਬ ਇਹ ਦਾ ਮਤਲਬ ਇਹ ਥੋੜਾ ਕਿ ਜੇ ਤੁਸੀਂ ਮੰਤਰੀ ਹੋ ਤਾਂ ਫਿਰ ਪੰਜਾਬ ਬਰਬਾਦ ਹੋ ਰਿਹਾ, ਜੇ ਤੁਸੀਂ ਮੰਤਰੀ ਹੋ ਉਹਦੇ ਤੋਂ ਹਟ ਜਾਂਦੇ ਹੋ ਜਾਂ ਅਸਤੀਫਾ ਦੇ ਦਿੰਦੇ ਹੋ ਤੇ ਫਿਰ ਪੰਜਾਬ 'ਚ ਸਾਰਾ ਕੁਛ ਠੀਕ ਠਾਕ ਚੱਲ ਰਿਹਾ, ਜਦਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਉਹ ਕਹਿੰਦੇ ਅਸਲ ਲੀਡਰ ਉਹੀ ਹੁੰਦਾ ਜਿਹੜਾ ਲੋਕਾਂ ਦੇ ਮਸਲਿਆਂ ਤੇ ਬੋਲੇ। ਮੈਂ ਸਮਝਦਾ ਕਿ ਜੋ ਨਵਜੋਤ ਸਿੰਘ ਸਿੱਧੂ ਨੇ ਸਾਲ ਪਹਿਲਾਂ ਕਿਹਾ ਸੀ ਉਹੀ ਹੁਣ ਬਾਕੀ ਲੀਡਰ ਕਹਿਣ ਲੱਗ ਪਿਆ, ਤਾਂ ਸਿੱਧੂ ਦੇ ਲਈ ਬੋਲਣ ਦਾ ਇਸ ਤੋਂ ਸਹੀ ਢੁੱਕਵਾਂ ਮੌਕਾ ਹੋਰ ਕੋਈ ਨਹੀਂ ਆ। ਸਿੱਧੂ ਹੁਣ ਆ ਕੇ ਆਪਣੀ ਗੱਲ ਸ਼ਾਨਦਾਰ ਤਰੀਕੇ ਨਾਲ ਰੱਖ ਸਕਦੇ ਆ, ਔਰ ਸਿੱਧੂ ਨੂੰ ਵੀ ਚਾਹੀਦਾ ਕਿ ਇਹਨਾਂ ਦੀ ਕਮ ਸੇ ਕਮ ਆਪਣੇ ਦੋਸਤ ਦੀ ਤਾਂ ਪਿੱਠ ਥਾਪੜ ਦੇਣ ਕਿ ਠੀਕ ਆ ਭਾਈ, ਜਿਹੜੀ ਗੱਲ ਮੈਂ ਕਹੀ ਉਹ ਪ੍ਰਗਟ ਸਿੰਘ ਨੇ ਕਹੀ, ਚਾਹੇ ਉਹਨਾਂ ਨੂੰ ਇਸ ਗੱਲ ਦਾ ਰੰਜ ਕਿਉਂ ਨਾ ਹੋਵੇ ਵੀ ਜਦੋਂ ਮੈਂ ਬੋਲਿਆ ਸੀ ਉਦੋਂ ਪ੍ਰਗਟ ਕਿਉਂ ਨਹੀਂ ਬੋਲਿਆ। ਪਰ ਮੈਂ ਸਮਝਦਾ ਕਿ ਹੁਣ ਨਵਜੋਤ ਸਿੰਘ ਸਿੱਧੂ ਨੂੰ ਠੀਕ ਆ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਨਾ ਬੋਲੋ, ਤੁਸੀਂ ਪਾਰਟੀ ਦੇ ਖਿਲਾਫ਼ ਨਾ ਬੋਲੋ, ਪਰ ਲੋਕ ਮਸਲਿਆਂ ਤੇ ਗੱਲ ਕਰਨੀ ਚਾਹੀਦੀ ਹੈ। ਨਵਜੋਤ ਸਿੰਘ ਸਿੱਧੂ ਨੂੰ ਸੋਸ਼ਲ ਹੋਣਾ ਪਊਗਾ, ਕਿਉਂਕਿ ਹੁਣ ਇਹ ਚਰਚਾ ਤੁਰ ਪਈ ਹੈ, ਚਾਹੇ ਉਹਦੇ ਸਿਆਸੀ ਮਾਇਨੇ ਹੋਣ। ਪ੍ਰਤਾਪ ਸਿੰਘ ਬਾਜਵਾ ਬੇਸ਼ੱਕ ਨਵਜੋਤ ਸਿੱਧੂ ਨੂੰ ਡੋਮੀਨੇਟ ਕਰਨ ਦੇ ਲਈ ਇਹ ਬਿਆਨ ਕਿਉਂ ਨਾ ਦਿੰਦੇ ਹੋਣ ਕਿ ਸਿੱਧੂ ਨੂੰ ਘਰੋਂ ਨਿਕਲਣਾ ਚਾਹੀਦਾ, ਪਰ ਮੈਂ ਸਮਝਦਾ ਕਿ ਵਾਕਈ ਹੁਣ ਨਵਜੋਤ ਸਿੰਘ ਸਿੱਧੂ ਨੂੰ ਹੱਥ ਤੇ ਹੱਥ ਧਰ ਕੇ ਤੇ ਕਰੇ ਇਹ ਬਹਿਣ ਦਾ ਮੌਕਾ ਨਹੀਂ ਹੈ।
ਜੀ ਇਸ ਗੱਲ ਨਾਲ ਮੈਂ ਗੱਲ ਜੋੜਦਾ ਹਾਂ ਔਰ ਐਗਜ਼ਾਮਪਲ ਦੇਣੀ ਚਾਹਾਂਗਾ। ਇੱਥੇ ਇਹ ਨਹੀਂ ਹੈ ਕਿ ਅਸੀਂ ਕੋਈ ਕਿਸੇ ਦਾ ਪੱਖ ਪੂਰਦੇ ਹਾਂ, ਕਿਸੇ ਦੀ ਇੱਕ ਸਾਈਡ ਦੀ ਗੱਲ ਕਰਦੇ ਹਾਂ, ਲੇਕਿਨ ਮੈਂ ਪੁਲਿਸ ਨਾਲ ਨਾ ਹੋਣ ਦੇ ਬਾਵਜੂਦ, ਅੱਧੀ ਸਰਕਾਰ, ਹਾਫ ਪਾਵਰ ਦੀ ਸਰਕਾਰ ਹੋਣ ਦੇ ਬਾਵਜੂਦ ਅਰਵਿੰਦ ਕੇਜਰੀਵਾਲ ਕੋਲ ਜੋ ਹੈ, ਜਿੰਨੇ ਰਿਸੋਰਸਿਸ ਹਨ, ਉੱਥੋਂ ਹੀ ਕੰਮ ਕਰਕੇ ਦਿਖਾਉਣ ਦੀ ਇੱਕ ਬਿਰਤੀ ਨਾਲ ਚੱਲੇ ਔਰ ਉਸ ਤਰੀਕੇ ਨਾਲ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਕਿ ਆਪਾਂ ਕੁਛ ਤਾਂ ਕਰਕੇ ਦਿਖਾਈਏ। ਇਸ ਗੱਲ ਨੂੰ ਪੋਜ਼ਿਟਿਵ ਤਰੀਕੇ ਨਾਲ ਐਗਜ਼ਾਮਪਲ ਲੈਣੀ ਚਾਹੀਦੀ ਹੈ, ਭਗਵੰਤ ਮਾਨ ਨੂੰ ਵੀ ਪੋਜ਼ਿਟਿਵ ਤਰੀਕੇ ਨਾਲ ਗੱਲ ਲੈਣੀ ਚਾਹੀਦੀ, ਐਗਜ਼ਾਮਪਲ ਸੁਖਪਾਲ ਖਹਿਰੇ ਨੂੰ ਵੀ ਪੋਜ਼ਿਟਿਵ ਤਰੀਕੇ ਨਾਲ ਐਗਜ਼ਾਮਪਲ ਲੈਣੀ ਚਾਹੀਦੀ, ਨਵਜੋਤ ਸਿੰਘ ਸਿੱਧੂ ਨੂੰ ਵੀ, ਘਰ ਬੈਠਣ ਦਾ ਗੁਜ਼ਾਰਾ ਨਹੀਂ ਹੈ, ਤੁਸੀਂ MLA ਹੋ, ਤੁਹਾਨੂੰ ਬਹੁਤ ਸਾਰੀਆਂ ਹੋਰ ਪਾਵਰਾਂ ਮਿਲੀਆਂ ਹੋਈਆਂ ਨੇ, ਉਹਨਾਂ ਦਾ ਇਸਤੇਮਾਲ ਕਰੋ, ਜੋ ਰਿਸੋਰਸਿਸ ਹੈਗੇ ਆ ਉਹਨਾਂ ਦੇ ਵਿੱਚ ਹੀ ਵਿਚਰੋ, ਕੁਛ ਤਾਂ ਲੋਕਾਂ ਦਾ ਸਵਾਰੋ, ਕੁਛ ਤਾਂ ਕਰਕੇ ਦਿਖਾਓ। ਔਰ ਇਸ ਗੱਲ ਨਾਲ ਮੈਂ ਤੁਹਾਡਾ ਧੰਨਵਾਦ ਕਰਦਾ, ਪ੍ਰੋਗਰਾਮ ਸੈਕਿੰਡ ਐਪੀਸੋਡ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਟਾਈਮ ਕੱਢਿਆ ਜੀ, ਔਰ ਆਪਣੇ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ ਕਿ ਅਸੀਂ ਅਗਲੇ ਫਿਰ ਐਤਵਾਰ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਲਾਈਵ ਫੇਸਬੁੱਕ ਦੇ ਉੱਤੇ। ਇਹਨਾਂ ਸ਼ਬਦਾਂ ਦਾ ਬਹੁਤ ਬਹੁਤ ਧੰਨਵਾਦ ਜੀ, ਸੋਡੀ ਸਾਹਿਬ
ਬਹੁਤ ਬਹੁਤ ਧੰਨਵਾਦ ਬਾਜਵਾ ਸਾਹਿਬ ਤੁਹਾਨੂੰ ਔਰ ਸਬਕਾ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਅਗਲੀ ਵਾਰ ਕਿਸੇ ਨਵੇਂ ਮਸਲੇ ਦੇ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ
ਜੀ।